ਦਾ ਦਰਸ਼ਨ ਕੀਤੇ ਹੁੰਦੇ ਸੀ ਕਿਸੇ ਨੇ। ਅੱਜ ਦਾ ਸਮਾਂ ਨਹੀਂ ਕਿ ਦੂਰ ਦੁਰੇਡੇ ਬੈਠੀ ਹੋਈ ਸਾਧ ਸੰਗਤ ਸਤਿਗੁਰੂ ਜੀ ਦਾ ਦਰਸ਼ਨ ਕਰ ਸਕਦੀ ਏ, ਉਹਨਾਂ ਦਾ ਉਪਦੇਸ਼ ਸੁਣ ਸਕਦੀ ਏ। ਅੱਜ ਬਹੁਤ ਹੀ ਜ਼ਿਆਦਾ ਵਿਕਸਿਤ ਸਮਾਂ ਹੈ। ਭਾਈ ਫੱਗੋ ਜੋ ਹੈ, ਇਹ ਤੇ ਪਤਾ ਲੱਗ ਗਿਆ ਕਿ ਇਸ ਵਕਤ ਨੌਵੀਂ ਜੋਤ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਸਿੱਖੀ ਦੇ ਉਸ ਬਾਗ ਦੇ ਰਖਵਾਲੇ, ਜਿਨ੍ਹਾਂ ਨੇ ਬਖਸ਼ਿਸ਼ ਕਿਰਪਾ ਕਰਕੇ ਹੁਣ ਸਿੱਖੀ ਨੂੰ ਸੰਭਾਲਿਆ ਹੋਇਆ। ਪਰ ਦਰਸ਼ਨ ਨਹੀਂ ਸੀ ਕੀਤੇ। ਅੰਦਰ ਇੰਨਾ ਕੁ ਅਥਾਹ ਪਿਆਰ ਸੀ। ਉਸ ਵਕਤ ਉਹਨਾਂ ਨੇ ਕੀ ਕੀਤਾ, ਭਾਈ ਫੱਗੋ ਨੇ ਘਰ ਬਣਵਾਏ। ਘਰ ਦੇ ਵਿੱਚ ਬਹੁਤ ਵੱਡਾ ਇੱਕ ਦਰਵਾਜ਼ਾ ਬਣਵਾ ਦਿੱਤਾ। ਕਈ ਲੋਕ ਆ ਕੇ ਕਹਿੰਦੇ ਨੇ ਕਿ ਇਹ ਤੁਸੀਂ ਭਾਈ ਜੀ ਕੀ ਕੰਮ ਕੀਤਾ, ਘਰ ਬੜਾ ਵਧੀਆ ਬਣ ਗਿਆ, ਵਿਹੜਾ ਬੜਾ ਸੁੰਦਰ ਹੈ, ਅੰਦਰ ਮਕਾਨ ਦੀ ਸੁੰਦਰਤਾ ਬਹੁਤ ਜ਼ਿਆਦੀ ਹੈ, ਪਰ ਐਡਾ ਵੱਡਾ ਦਰਵਾਜ਼ਾ ਰਖਵਾਉਣ ਦਾ ਕੀ ਮਹੱਤਵ ਹੈ, ਕੀ ਮਤਲਬ ਹੈ। ਉਸ ਵਕਤ ਭਾਈ ਫੱਗੋ ਜੀ ਨੇ ਦੱਸਿਆ, ਇਹ ਵੱਡਾ ਦਰਵਾਜ਼ਾ ਇਸ ਕਰਕੇ ਰਖਵਾਇਆ ਕਿ ਜਦੋਂ ਮੇਰੇ ਨੌਵੇਂ ਪਾਤਸ਼ਾਹ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਆ ਕੇ ਦਰਸ਼ਨ ਦੇਣ, ਮੇਰੇ ਮਨ ਦੀ ਆਸ਼ਾ ਹੈ ਕਿ ਉਹ ਕਿਰਪਾ ਕਰਕੇ ਬਾਹਰ ਨਾ ਉਹਨਾਂ ਨੂੰ ਉਤਰਨਾ ਪਵੇ, ਉਹ ਘੋੜੇ ਦੇ ਸਮੇਤ ਅੰਦਰ ਆ ਜਾਣ, ਭਾਵੇ ਦਰਵਾਜ਼ਾ ਉੱਚਾ ਤਾਂ ਰਖਵਾਇਆ। ਇੱਥੇ ਤੱਕ ਆਪ ਜੀ ਸੁਣ ਚੁੱਕੇ ਸੀ ਕਿ ਕਿਸ ਤਰ੍ਹਾਂ ਭਾਈ ਫੱਗੋ ਉਸ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਰੱਖ ਕੇ ਕਿਸ ਤਰ੍ਹਾਂ ਉਡੀਕਾਂ ਕਰ ਰਹੇ ਨੇ। ਔਰ ਇਹਦੇ ਨਾਲ ਕੁਛ ਅਜਿਹੀ ਉਹਨਾਂ ਦੀ ਬਿਰਤੀ ਬਣੀ ਪਈ ਹੈ ਕਿ ਜਿਸ ਤਰ੍ਹਾਂ ਗੁਰਬਾਣੀ ਦਾ ਇੱਕ ਮਹਾਂਵਾਕ ਹੈ, ਜੋ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ। ਸਾਹਿਬ ਕਹਿੰਦੇ ਨੇ ਜੋ ਮੱਛੀ ਹੈ ਉਹਦਾ ਪਿਆਰ ਬੜਾ ਹੀ ਵੱਖਰੇ ਢੰਗ ਦਾ ਪਾਣੀ ਦੇ ਨਾਲ। ਪਾਣੀ ਤੋਂ ਬਿਨਾਂ ਮੱਛੀ ਜੋ ਹੈ ਇੱਕ ਪਲ ਵਾਸਤੇ ਵੀ ਜੀਵਤ ਨਹੀਂ ਰਹਿੰਦੀ। ਇੱਕ ਵਾਰ ਕਿਸੇ ਮੱਛੀ ਨੂੰ ਭਰਮ ਹੋ ਗਿਆ, ਉਹਨੇ ਸੁਣਿਆ ਕਿਸੇ ਕੋਲੋਂ ਪਾਣੀ ਜੋ ਹੈ ਉਹ ਸਾਨੂੰ ਜੀਵਨ ਦੇਣ ਵਾਲਾ, ਜੀਵਨ ਦਾਤਾ ਹੈ, ਪਾਣੀ ਤੋਂ ਬਿਨਾਂ ਅਸੀਂ ਜੀਵਤ ਨਹੀਂ ਰਹਿ ਸਕਦੀਆਂ। ਵੱਡੀ ਹੈਰਾਨੀ ਦੀ ਗੱਲ, ਉਹ ਮੱਛੀ ਰਹਿੰਦੀ ਪਾਣੀ ਵਿੱਚ ਹੈ ਪਰ ਉਹਨੂੰ ਗਿਆਨ ਨਹੀਂ ਸੀ, ਅਗਿਆਨੀ ਅਵਸਥਾ ਦੇ ਵਿੱਚ ਸੀ, ਬੋਧ ਨਹੀਂ ਸੀ ਪਾਣੀ ਦਾ, ਪਾਣੀ ਦੀ ਪਹਿਚਾਣ ਨਹੀਂ ਸੀ ਕਿਸੇ ਨੇ ਦੱਸੀ, ਕਿਉਂਕਿ ਉਹਨੂੰ ਕੋਈ ਮਿਲਿਆ ਹੀ ਨਹੀਂ ਸੀ ਅਜਿਹਾ ਜਿਹੜਾ ਦੱਸ ਸਕੇ ਕਿ ਭਲੀਏ ਜਿਹੜੇ ਪਾਣੀ ਦੀ ਉਡੀਕ, ਜਿਹੜੇ ਪਾਣੀ ਦੀ ਚਾਹ ਵਿੱਚ ਤੂੰ ਭੱਜੀ ਫਿਰਦੀ ਆ, ਉਹ ਪਾਣੀ ਦੇ ਵਿੱਚ ਤੇ ਤੂੰ ਰਹਿੰਦੀ ਪਈ ਹੈ। ਹੋਇਆ ਕੁਛ ਇਸ ਤਰ੍ਹਾਂ, ਸਮਾਂ ਕੁਛ ਅਜਿਹਾ ਬਣਿਆ ਜਦੋਂ ਪਾਣੀ ਵਿੱਚ ਤੈਰਦੀ ਪਈ ਸੀ ਮੱਛੀ, ਇੱਕੋ ਦਮ ਇਹਨੇ ਛਲਾਂਗ ਜਦੋਂ ਮਾਰੀ ਤੇ ਪਾਣੀ ਦੇ ਨਾਲ ਹੀ ਬਾਹਰ ਕਿਨਾਰੇ ਕੋਲ ਜਦੋਂ ਡਿੱਗੀ, ਇੱਥੇ ਆ ਕੇ ਫਿਰ ਕੀ ਹੋਇਆ, ਹੁਣ ਜਦੋਂ ਸਰੀਰ ਸੁੱਕਿਆ, ਸਾਹ ਨਾ ਆਇਆ, ਉਸ ਵਕਤ ਤੜਫਣ ਲੱਗੀ, ਫਿਰ ਪਤਾ ਲੱਗਿਆ ਉਹ ਜਿੱਥੇ ਮੈਂ ਜੀਵਨ ਪਾਉਂਦੀ ਪਈ ਸੀ ਪਾਣੀ ਕਹਿੰਦੇ ਉਹਨੂੰ ਨੇ। ਅਸਲ ਵਿੱਚ ਇਨਸਾਨ ਦੀ ਹਾਲਤ ਕੁਛ ਅਜਿਹੀ ਹੈ, ਜਿਸ ਪਰਮਾਤਮਾ ਨੂੰ ਲੱਭਣ ਵਾਸਤੇ ਇਨਸਾਨ ਕਰੋੜਾਂ ਬਰਸ ਬੀਤ ਗਏ ਨੇ, ਕੋਈ ਜੰਗਲਾਂ ਵਿੱਚ, ਕਿਸੇ ਨੇ ਜੰਗਲਾਂ ਵੱਲ ਮੂੰਹ ਕਰ ਲਿਆ, ਸੰਨਿਆਸ ਧਾਰ ਲਿਆ, ਕੁਛ ਲੋਕ ਜਿਹੜੇ ਕਿ ਕਈ ਨਿਸ਼ਚਿਤ ਸਥਾਨਾਂ ਉੱਤੇ ਜਾ ਕੇ ਵਸ ਗਏ, ਜਿਵੇਂ ਕਾਂਸ਼ੀ ਵਿੱਚ ਜਾਣ ਨਾਲ ਕਹਿੰਦੇ ਹੀ ਕਿ ਪਰਮਾਤਮਾ ਦੀ ਪ੍ਰਾਪਤੀ ਹੋਏਗੀ, ਬਹੁਤ ਕੁਛ ਅਜਿਹੇ ਕਰਮ, ਕੋਈ ਗੰਗਾ ਸਥਾਨ ਚਲਾ ਗਿਆ ਇਸ਼ਨਾਨ ਕਰਾਂਗੇ ਪ੍ਰਾਪਤੀ ਹੋ ਜਾਏਗੀ। ਸਾਰੀ ਦੁਨੀਆ ਇੱਕ ਪਾਸੇ ਪੂਰੇ ਚੱਕਰਵਿਊਹ ਦੇ ਵਿੱਚ ਫਸੀ ਹੋਈ ਸੀ, ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਜਿਸ ਪਰਮਾਤਮਾ, ਜਿਸ ਖੁਦਾ ਨੂੰ ਲੱਭਣ ਵਾਸਤੇ ਅਸੀਂ ਦੌੜਦੇ ਫਿਰਦੇ ਹਾਂ, ਉਹ ਦੂਰ ਹੀ ਨਹੀਂ। ਤੇ ਸਾਹਿਬ ਨੇ ਫਿਰ ਸਾਨੂੰ ਸਮਝਾਇਆ ਕਿ ਗੁਰੂ ਕੇ ਸਿੱਖੋ, ਪਿਆਰ ਜੇ ਕਰਨਾ ਹੈ ਗੁਰੂ ਦੇ ਨਾਲ, ਉਹਦੇ ਚਰਨਾਂ ਦਾ ਧਿਆਨ ਧਰਨਾ, ਤੇ ਇਸ ਤਰ੍ਹਾਂ ਧਰ ਜਿਵੇਂ ਮੱਛੀ ਧਰਦੀ ਹੈ, ਜੋ ਮਛਲੀ ਵਿਣੋ ਪਾਣੀ ਹੈ ਕਿਉਂ ਜੀਵਨ ਪਾਵੇ। ਫਿਰ ਅੱਗੇ ਕਹਿੰਦੇ ਨੇ, ਬੂੰਦ ਵੀ ਹੁਣੋ ਚਾਤ੍ਰਿਕੋ ਕਿਉਂ ਕਰ ਤ੍ਰਿਪਤਾਵੇ, ਚਾਤ੍ਰਿਕ ਪਪੀਹਾ। ਬੜਾ ਹੀ ਇੱਕ ਅਜੀਬ ਜੀਵ ਹੈ, ਇਹਦੇ ਬਾਰੇ ਦੱਸਦੇ ਨੇ, ਬਾਬੀਹਾ ਪ੍ਰੀਓ ਪ੍ਰੀਓ ਕਰੇ। ਬਾਬੀਹਾ ਇਹਨੂੰ ਚਾਤ੍ਰਿਕ ਨੂੰ ਬੱਬੀਹਾ, ਕਿਤੇ ਪਪੀਹਾ, ਕਿਤੇ ਬਹੁਤ ਕੁਛ ਚਾਤ੍ਰਿਕ ਇਹਦੇ ਨਾਮ ਆਏ ਨੇ। ਇਹ ਕਹਿੰਦੇ ਨੇ ਹਰ ਵਕਤ ਪਿਆਸਾ ਹੁੰਦਾ, ਪ੍ਰੀਓ ਪ੍ਰੀਓ ਕਰਦਾ ਰਹਿੰਦਾ, ਮੂੰਹ ਆਕਾਸ਼ ਵੱਲ ਨੂੰ ਅੱਡਿਆ ਹੁੰਦਾ। ਔਰ ਵੱਡੀ ਗੱਲ, ਦੁਨੀਆਂ ਦੇ ਉੱਤੇ ਸਰੋਵਰ ਭਰੇ ਪਏ ਨੇ, ਖੂਹ, ਤਲਾਬ, ਬੌਲੀਆਂ, ਝਰਨੇ ਇਤਿਆਦ ਬਹੁਤ ਕੁਛ, ਪਰ ਇਹ ਬਬੀਹਾ ਜਿਹੜਾ ਪਿਆਸਾ ਵੀ ਹੈ ਤੇ ਵੱਡੀ ਹੈਰਾਨੀ ਦੀ ਗੱਲ ਪਾਣੀ ਵੀ ਨਹੀਂ ਪੀਂਦਾ। ਧਿਆਨ ਦੇਣਾ, ਪਿਆਸਾ ਵੀ ਏ ਤੇ ਪਰ ਉੱਥੋਂ ਪਾਣੀ ਵੀ ਨਹੀਂ ਪੀਂਦਾ। ਕਿਉਂ? ਕਾਰਨ ਇਹ, ਪਿਆਸ ਇਹਨੂੰ ਜ਼ਰੂਰ ਲੱਗੀ ਏ ਪਰ ਪਿਆਸ ਲੱਗੀ ਏ ਇੱਕ ਅਜਿਹੀ ਬੂੰਦ ਦੀ, ਉਸ ਬੂੰਦ ਨੂੰ ਸਵੰਤੀ ਬੂੰਦ ਅੰਮ੍ਰਿਤ ਕਿਹਾ ਜਾਂਦਾ। ਸਾਹਿਬ ਕਹਿੰਦੇ ਨੇ, ਬੂੰਦ ਵੀ ਹੁਣੋ ਚਾਤ੍ਰਿਕੋ ਕਿਉਂ ਕਰ ਤ੍ਰਿਪਤਾਵੈ। ਜਿਹੜਾ ਚਾਤ੍ਰਿਕ ਹੈ, ਬੂੰਦ ਉਹਨੂੰ ਜਦੋਂ ਤੱਕ ਨਹੀਂ ਮਿਲਦੀ ਉਹ ਵਾਲੀ, ਉਦੋਂ ਤੱਕ ਉਹ ਤ੍ਰਿਪਤ ਕਿਵੇਂ ਹੋ ਸਕਦਾ। ਅਸਲ ਵਿੱਚ ਇਹ ਜੋ ਬੂੰਦ ਹੈ, ਇਹਦੇ ਬਾਰੇ ਕੁਛ ਕੁ ਜ਼ਿਕਰ ਆਉਂਦਾ, ਉਹੀ ਇੱਕ ਬੂੰਦ ਸਵੰਤੀ ਬੂੰਦ ਅੰਮ੍ਰਿਤ, ਜਦੋਂ ਇਸ ਪਪੀਹੇ ਨੇ ਮੂੰਹ ਉੱਪਰ ਆਕਾਸ਼ ਨੂੰ ਕੀਤਾ ਹੁੰਦਾ, ਮੂੰਹ ਖੋਲ੍ਹ ਕੇ ਹਰ ਵਕਤ ਪ੍ਰਿਓ ਪ੍ਰਿਓ ਕਰਦਾ। ਹੁਣ ਉਸ ਪਰਮਾਤਮਾ ਦੀ ਬਣਾਈ ਬਣਤ ਕਿ ਉਹ ਬੂੰਦ ਆ ਕੇ ਇਹਦੇ ਜਦੋਂ ਮੂੰਹ ਵਿੱਚ ਡਿੱਗਦੀ ਇਹਨੂੰ ਸ਼ਾਂਤੀ ਪੈ ਜਾਂਦੀ, ਨਾਲ ਹੀ ਸੀਤਲ। ਪਰ ਉਹੀ ਬੂੰਦ ਜਦੋਂ ਕਿਸੇ ਕੁੱਤੇ ਦੇ ਸਿਰ ਵਿੱਚ ਡਿੱਗ ਪਵੇ, ਕਹਿੰਦੇ ਨੇ ਉਹ ਪਾਗਲ ਹੋ ਜਾਂਦਾ। ਹਾਥੀ ਦੇ ਸਿਰ ਵਿੱਚ ਡਿੱਗੀ, ਉੱਥੇ ਮਣੀ ਪੈਦਾ ਹੋ ਜਾਏਗੀ। ਸਮੁੰਦਰ ਵਿੱਚ ਸਿੱਪੀ ਦੇ ਵਿੱਚ ਜਾ ਕੇ ਡਿੱਗੇਗੀ, ਉੱਥੇ ਮੋਤੀ ਬਣ ਜਾਏਗਾ। ਪਰਬਤ ਉੱਪਰ ਡਿੱਗੇਗੀ, ਉੱਥੇ ਵੀ ਹੀਰਾ ਮੋਤੀ ਬਣੇਗਾ। ਭਾਵ ਹੈ ਬੂੰਦ ਇੱਕ, ਪਰ ਵੱਖ ਵੱਖ ਸਥਾਨਾਂ ਤੇ ਡਿੱਗਣ ਕਰਕੇ ਉਹਦਾ ਫਲ ਕੁਛ ਵੱਖਰਾ ਨਿਕਲੇਗਾ। ਹੈ ਗੁਰੂ ਇੱਕ, ਹੈ ਉਹਦਾ ਨਾਮ ਇੱਕ, ਪਰ ਗੁਰੂ ਸਵਾਰਿਓ ਸੋਈ ਰਾਮ ਸਭੈ ਕਹੈ, ਸੋਈ ਕੌਤਕ ਹਾਰ, ਉਹੀ ਰਾਮ ਸਾਰੀ ਦੁਨੀਆਂ ਰਾਮ ਰਾਮ ਕਰ ਰਹੀ ਏ। ਕਿਤੇ ਮੰਦਰਾਂ ਚ ਟੱਲੀਆਂ ਵੱਜ ਰਹੀਆਂ, ਕਿਤੇ ਢੋਲਕੀ ਛੈਣੇ ਵੱਜਦੇ ਪਏ ਨੇ, ਕਿਤੇ ਕਈ ਤਰੀਕੇ ਦੇ ਨਾਲ ਉਸ ਰਾਮ ਨੂੰ ਜਪਿਆ ਜਾ ਰਿਹਾ, ਰਟ ਲਗਾਈ ਹੋਈ ਏ। ਪਰ ਇੱਕ ਪਾਸੇ ਕੋਈ ਭਗਤ, ਕੋਈ ਗੁਰੂ ਕਾ ਪਿਆਰਾ, ਉਹਦੇ ਮੁੱਖੋਂ ਇੱਕ ਵਾਰ ਰਾਮ ਨਿਕਲ ਜਾਵੇ ਤੇ ਰਾਮ ਜਿਹੜਾ ਉਸ ਭਗਤ ਦੇ ਪਿੱਛੇ ਦੌੜਿਆ ਫਿਰਦਾ ਕਿ ਇਹ ਭਗਤ ਮੈਂ ਹੁਣ ਤੇਰਾ ਹੀ ਆ। ਕਿਉਂਕਿ ਫਰਕ ਹੈ, ਅੰਦਰ ਦਾ ਪਿਆਰ, ਅੰਦਰ ਦੀ ਭਾਵਨਾ ਗੁਰੂ ਸਵਾਰਿਓ ਉਹ ਫਰਕ ਪਾ ਦਿੰਦੀ ਹੈ। ਤੋ ਸਾਹਿਬ ਕਹਿੰਦੇ ਨੇ, ਗੁਰੂ ਕੇ ਸਿੱਖ, ਜਿਵੇਂ ਭਾਈ ਫੱਗੋ ਦਾ ਪਿਆਰ ਹੈ ਸਤਿਗੁਰੂ ਦੇ ਨਾਲ, ਤੂੰ ਵੀ ਕੁਛ ਅਜਿਹਾ ਪਿਆਰ ਕਰ। ਬੂੰਦ ਵੀ ਹੁਣ ਉਹ ਚਾਤ੍ਰਿਕੋ ਕਿਉਂ ਕਰ ਤ੍ਰਿਪਤਾਵੈ। ਫਿਰ ਅਗਲਾ ਪ੍ਰਮਾਣ ਦਿੰਦੇ ਨੇ, ਨਾਦ ਕੁਰੰਕਹਿ ਬਿਧਿਆ ਸਨਮੁਖ ਉਠੇ ਤਾਵੈ। ਕੁਰੰਕ ਤੋਂ ਭਾਵ ਹੈ ਹਿਰਨ। ਹਿਰਨ ਜਿਹੜਾ ਹੈ, ਇਹਦੇ ਬਾਰੇ ਦੱਸਦੇ ਨੇ, ਜਿਹੜਾ ਸ਼ਿਕਾਰੀ ਇਹਨੂੰ ਫੜਨ ਆਉਂਦਾ। ਹੁਣ ਇਹ ਹਿਰਨ ਦਾ ਪਿਆਰ ਹੈ ਇੱਕ ਸੰਗੀਤ ਦੇ ਨਾਲ, ਇੱਕ ਧੁਨ ਜਦੋਂ ਵੱਜਦੀ ਏ ਉਹਦੀ ਆਵਾਜ਼ ਇਹਨੂੰ ਇੰਨਾ ਮੁਗਧ, ਇੰਨਾ ਮੋਹਿਤ ਕਰ ਦਿੰਦੀ ਹੈ ਕਿ ਫਿਰ ਹਿਰਨ ਨੂੰ ਕੋਈ ਸੋਝ ਹੀ ਨਹੀਂ ਰਹਿੰਦੀ, ਕੋਈ ਇਹਦੇ ਅੰਦਰ ਵਿਚਾਰ ਨਹੀਂ ਆਉਂਦਾ ਕਿ ਇੱਧਰ ਨਾ ਜਾਵਾਂ, ਬਸ ਕਮਲਿਆਂ ਵਾਂਗੂ ਉਸ ਧੁਨ ਵੱਲ ਖਿੱਚਿਆ ਹੋਇਆ ਭੱਜਿਆ ਜਾਂਦਾ। ਉਸ ਨਾਦ ਨੂੰ ਅਜਿਹੇ ਪਿਆਰ ਨਾਲ ਸੁਣਦਾ ਕਿ ਉੱਥੇ ਜਾਣ ਸਾਰ ਕੀ ਹੁੰਦਾ ਕਿ ਪਿਆਰ ਇਹਦਾ ਉਸ ਨਾਦ ਦੇ ਨਾਲ ਉੱਥੇ ਪਹੁੰਚ ਕੇ ਇਹਨੂੰ ਪਤਾ ਹੀ ਨਹੀਂ ਲੱਗਦਾ ਕਿ ਉੱਥੇ ਸ਼ਿਕਾਰੀ ਬੈਠੇ ਨੇ, ਜਾਲ ਪਾਇਆ ਔਰ ਫੜਿਆ ਗਿਆ। ਫਿਰ ਅਗਲਾ ਪ੍ਰਮਾਣ ਸਾਹਿਬ ਨੇ ਦਿੱਤਾ, ਭਾਵਰ ਲੋਭੀ ਕੁਸੁਮ ਵਾਸ ਕਾ ਮਿਲੇ ਆਪ ਬੰਧਾਵੈ। ਭੌਰੇ ਤੋਂ ਭਾਵ ਲੈਂਦੇ ਨੇ ਕਿ ਹੇ ਗੁਰੂ ਕੇ ਸਿੱਖ, ਜੇ ਪਿਆਰ ਕਰਨਾ ਉਸ ਸਤਿਗੁਰੂ ਨਾਲ ਤੇ ਭੌਰੇ ਕੋਲੋਂ ਸਿੱਖ। ਕਿੱਡੀ ਹੈਰਾਨੀ ਦੀ ਗੱਲ ਹੈ, ਇੱਕ ਪਾਸੇ ਸਤਿਗੁਰੂ ਜੀ ਗੁਰਬਾਣੀ ਵਿੱਚ ਇਹ ਫੁਰਮਾਨ ਕਰਦੇ ਨੇ, ਅਵਰ ਜੋਨ ਤੇਰੀ ਪਨਿਹਾਰੀ, ਕਿ ਜਿੰਨੀ ਜੋਨਾਂ ਨੇ, ਜਿੰਨੀ ਵੀ ਦੁਨੀਆਂ ਉੱਤੇ ਜੀਵ ਜੰਤੂ ਨੇ, ਉਹ ਸਾਰੇ ਤੇਰੇ ਪਾਣੀ ਭਰਦੇ ਨੇ। ਪਾਣੀ ਭਰਨ ਤੋਂ ਭਾਵ ਉਹ ਸਭ ਤੇਰੇ ਤੋਂ ਨੀਵੇਂ ਨੇ। ਇਸ ਧਰਤੀ ਮਹਿ ਤੇਰੀ ਸਿਕਦਾਰੀ, ਤੂੰ ਇਸ ਧਰਤੀ ਦਾ ਸਿਰਦਾਰ ਹੈ। ਪਰ ਉਸ ਸਤਿਗੁਰੂ ਨੇ ਦਾਤ ਵੀ ਦਿੱਤੀ, ਉਸ ਗੁਰੂ ਨੇ ਵਡਿਆਈ ਵੀ ਦਿੱਤੀ, ਪਰ ਹੈਰਾਨੀ ਦੀ ਗੱਲ ਔਰ ਕਿੰਨੀ ਨਮੋਸ਼ੀ ਦੀ ਗੱਲ, ਇਨਸਾਨ ਜਿਹੜਾ ਬਹੁਤ ਥੱਲੇ ਗਿਰ ਗਿਆ, ਇਹਦਾ ਜੀਵਨ ਬਹੁਤ ਨੀਵਾਂ ਹੋਇਆ, ਜਿਸ ਕਰਕੇ ਫਿਰ ਸਤਿਗੁਰੂ ਜੀ ਵੇਖੋ ਕਿ ਪ੍ਰਮਾਣ ਕਿਹਦੇ ਦੇ ਰਹੇ ਨੇ। ਪਤੰਗੇ ਦਾ ਪ੍ਰਮਾਣ ਹੈ, ਮੱਛੀ ਦਾ ਪ੍ਰਮਾਣ ਹੈ, ਹਿਰਨ ਦਾ ਪ੍ਰਮਾਣ ਹੈ, ਭੌਰੇ ਦਾ ਪ੍ਰਮਾਣ ਹੈ, ਕਿ ਜਿਵੇਂ ਭੌਰੇ ਬਾਰੇ ਦੱਸਦੇ ਨੇ, ਸੂਰਜ ਚੜ੍ਹਦਾ, ਸੂਰਜ ਦੇ ਚੜ੍ਹਨ ਦੇ ਨਾਲ ਕਮਲ ਦਾ ਫੁੱਲ ਜਿਵੇਂ ਹੀ ਖਿੜਦਾ, ਉਸ ਦੇ ਜੋਬਨ ਨੂੰ, ਉਸ ਦੇ ਰੰਗ ਨੂੰ ਵੇਖ ਕੇ ਇਹ ਭੋਰਾ ਜਿਹੜਾ ਵਿਚਲਿਤ ਹੋਇਆ, ਬੜੇ ਹੀ ਪ੍ਰੇਮ ਦੇ ਵਿੱਚ ਉਸ ਕਮਲ ਦੇ ਫੁੱਲ ਕੋਲ ਜਾ ਕੇ ਉਹਦਾ ਰਸ ਚੂਸਦਾ। ਬਹੁਤ ਹੀ ਅਟੂਟ ਪਿਆਰ ਇਹਦਾ। ਪਰ ਹੋਇਆ ਕਿ ਜਿਉਂ ਹੀ ਸੂਰਜ ਛਿਪਿਆ, ਇਹ ਕਮਲ ਦਾ ਫੁੱਲ ਜਿਹੜਾ ਖਿੜਿਆ ਸੀ ਇੱਦਾਂ ਬੰਦ ਹੁੰਦਾ ਜਾਂਦਾ ਔਰ ਭੋਰੇ ਨੂੰ ਕੋਈ ਸੋਝੀ ਨਹੀਂ। ਜਦੋਂ ਬਿਲਕੁਲ ਬੰਦ ਹੋ ਗਿਆ, ਭੋਰਾ ਘੁੱਟ ਕੇ ਵਿੱਚ ਮਰ ਜਾਂਦਾ। ਪਰ ਫਿਰ ਵੀ ਪਿਆਰ ਹੈ, ਗੁਰੂ ਕੇ ਸਿੱਖ ਏਦਾਂ ਦਾ ਗੁਰੂ ਨਾਲ ਪਿਆਰ ਕਰ। ਫਿਰ ਅਖੀਰ ਚ ਕਹਿੰਦੇ ਨੇ ਤਿਉ ਸੰਤ ਜਨਾ ਹਰੇ ਪ੍ਰੀਤ ਹੈ ਦੇਖ ਦਰਸ ਅਘਾਵੈ। ਗਰੀਬ ਨਵਾਜ ਪਾਤਸ਼ਾਹ ਗੁਰਬਾਣੀ ਦੇ ਇਸ ਮਹਾਂਵਾਕ ਅਨੁਸਾਰ ਦੱਸਦੇ ਨੇ ਕਿ ਇਸ ਤਰ੍ਹਾਂ ਜਿਹੜਾ ਗੁਰੂ ਦਾ ਸਿੱਖ ਹੈ ਉਹਦਾ ਪਿਆਰ ਹੈ ਆਪਣੇ ਸਤਿਗੁਰੂ ਦੇ ਨਾਲ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹੇਗੀ। ਜਿਸ ਤਰ੍ਹਾਂ ਚਾਤ੍ਰਿਕ ਜਿਹੜਾ ਉਸ ਇੱਕ ਸਵਾਂਤੀ ਬੂੰਦ ਅੰਮ੍ਰਿਤ ਤੋਂ ਬਿਨਾਂ ਨਹੀਂ ਰਹਿ ਸਕਦਾ, ਜਿਸ ਤਰ੍ਹਾਂ ਹਿਰਨ ਜਿਹੜਾ ਮਰ ਭਾਵੇਂ ਜਾਵੇ ਫਿਰ ਵੀ ਉਸ ਸੰਗੀਤ ਨੂੰ ਸੁਣੇਗਾ ਤੇ ਜਾਏਗਾ, ਭੌਰਾ ਜਿਹੜਾ ਬੇਸ਼ੱਕ ਕਮਲ ਦਾ ਫੁੱਲ ਉਹਦੀ ਮੌਤ ਬਣਦਾ, ਭੌਰਾ ਫਿਰ ਵੀ ਪਿਆਰ ਕਰਦਾ ਉਸ ਦੇ ਨਾਲ। ਪਰ ਉਸੇ ਤਰ੍ਹਾਂ ਜਿਹੜੇ ਗੁਰੂ ਕੇ ਸਿੱਖ ਨੇ ਸਾਧ ਸੰਗਤ ਜੀ, ਉਹ ਵੀ ਆਪਣੇ ਗੁਰੂ ਦਾ ਦਰਸ਼ਨ ਕਰੇ ਬਿਨਾਂ ਰਹਿ ਹੀ ਨਹੀਂ ਸਕਦੇ। ਸੋ ਇਸੇ ਤਰ੍ਹਾਂ ਭਾਈ ਫੱਗੋ ਜੀ ਨੇ, ਜੋ ਇਹਨਾਂ ਦਾ ਵੀ ਨੌਵੇਂ ਪਾਤਸ਼ਾਹ ਜੀ ਦੇ ਨਾਲ ਬੜਾ ਹੀ ਅਤੂਟ ਪ੍ਰੇਮ ਏ, ਜਿਹੜੇ ਕਿ ਯਾਦ ਕਰ ਰਹੇ ਨੇ ਇੱਥੇ ਤੱਕ ਗੁਰੂ ਸਵਾਰਿਓ ਆਪ ਜੀ ਨੇ ਸ਼੍ਰਵਣ ਕੀਤਾ ਸੀ। ਇਸ ਤੋਂ ਅੱਗੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਮੈਂ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਨ ਦਾ ਯਤਨ ਕਰਦਾ ਹਾਂ। ਸੁੰਦਰ ਭੇਟ ਤਰੈ ਨਿਜ ਪਵਨੂ ਜਿਮ ਬਾਵਨ ਚੰਦਨ ਉਪਜੈ ਸਭ ਕਾਨਨ ਚੰਦਨ ਬਣ ਜੈ। ਸਿੱਖ ਸੋਚ ਰਹੇ ਨੇ ਜਦੋਂ ਨੌਵੇਂ ਪਾਤਸ਼ਾਹ ਜੀ ਕਿਰਪਾ ਕਰਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨਗੇ, ਉਸ ਵਕਤ ਆਪਣੀਆਂ ਭੇਟਾਵਾਂ ਜਿੰਨੀਆਂ ਵੀ ਨੇ ਉਪਹਾਰ ਨੇ ਉਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਸੀਂ ਰੱਖਾਂਗੇ। ਉਸ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਕੋਈ ਵੀ ਨਾਮ ਰੱਖ ਦੇਵੇ, ਔਰ ਇੱਕ ਨਾਮ ਰੱਖਦੀ ਏ ਲੁਕਾਈ ਏ ਦੁਨੀਆਂ ਉਸ ਬੰਦੇ ਦੇ ਕਰਮ ਵੇਖ ਕੇ। ਉਸੇ ਤਰ੍ਹਾਂ ਜੋ ਸਤਿਗੁਰੂ ਜੀ ਨੂੰ ਅਸੀਂ ਦੇਖੀਏ, ਸਤਿਗੁਰੂ ਵਿੱਚ ਕੁਛ ਅਜਿਹੀਆਂ ਵਡਿਆਈਆਂ ਹੁੰਦੀਆਂ, ਉਹਨੂੰ ਜੇ ਕਿਹਾ ਜਾਂਦਾ ਦੀਨ ਦਿਆਲ, ਉਹਨੂੰ ਜੇ ਕਿਹਾ ਜਾਂਦਾ ਕਿ ਉਹ ਅੰਤਰ ਜਾਮੀ ਹੈ, ਉਹ ਇਸ ਕਰਕੇ ਕਿਹਾ ਜਾਂਦਾ ਕਿ ਉਸ ਸਤਿਗੁਰੂ ਜੀ ਦੇ ਕਰਮ ਵੇਖ ਕੇ, ਉਸ ਪਾਤਸ਼ਾਹ ਜੀ ਦੀਆਂ ਵਡਿਆਈਆਂ ਵੇਖ ਕੇ ਇਹ ਨਾਮ ਭਗਤਾਂ ਨੇ ਦਿੱਤੇ ਨੇ ਉਸ ਸਤਿਗੁਰੂ ਨੂੰ। ਕਦੀ ਗੁਰੂ ਨਹੀਂ ਕਹਿੰਦਾ ਕਿ ਮੈਨੂੰ ਅੰਤਰ ਜਾਮੀ ਬੋਲੋ, ਕਦੀ ਗੁਰੂ ਨਹੀਂ ਕਹਿੰਦਾ ਮੈਨੂੰ ਦੀਨ ਦਿਆਲ ਕਹੋ। ਔਰ ਯਾਦ ਰੱਖਣਾ, ਜਿਹੜਾ ਗੁਰੂ ਇਹ ਲਫ਼ਜ਼ ਬੋਲੇ ਕਿ ਮੇਰਾ ਨਾਮ ਦੀਨ ਦਿਆਲ ਹੈ, ਜਿਹੜਾ ਗੁਰੂ ਜਿਹੜਾ ਸੰਤ ਕਵੇ ਕਿ ਮੈਂ ਆਪ ਹੀ ਉਹੀ ਹਾਂ, ਮੈਂ ਉਹਦਾ ਰੂਪ ਹਾਂ, ਮੈਂ ਤੁਹਾਨੂੰ ਖਾਣ ਨੂੰ ਦੇਣਾ, ਮਾਫ਼ ਕਰਨਾ ਗੁਰੂ ਸਵਾਰਿਓ, ਅਜਿਹੇ ਸੰਤ ਦੀ ਸ਼ਰਨ ਚ ਜਾਣ ਨਾਲੋਂ ਚੰਗਾ ਚੁੱਪ ਕਰਕੇ ਆਪਣੇ ਘਰ ਬੈਠ ਜਾਇਓ। ਕਿਉਂਕਿ ਇਨਸਾਨ ਜਿਹੜਾ ਹੈ ਅਜਿਹੇ ਲੋਕਾਂ ਦੀ ਜਦੋਂ ਸੰਪਰਕ ਵਿੱਚ ਆਏਗਾ ਉਹ ਜਨਮ ਜਨਮਾਂਤਰਾਂ ਦੇ ਗੇੜਿਆਂ ਵਿੱਚ ਪਏਗਾ। ਜਿਸ ਇਨਸਾਨ ਨੂੰ ਆਪ ਹੀ ਉਸ ਅਕਾਲ ਪੁਰਖ ਕਰਤੇ ਦਾ ਗਿਆਨ ਨਹੀਂ, ਜਿਹਨੂੰ ਆਪ ਹੀ ਉਹਦੇ ਬਾਰੇ ਕੁਛ ਗਿਆਤ ਨਹੀਂ ਹੋਇਆ, ਪਤਾ ਨਹੀਂ ਲੱਗਿਆ, ਉਹ ਤੁਹਾਨੂੰ ਕੀ ਦੱਸੇਗਾ। ਸੋ ਉਸ ਜਾਣੀ ਜਾਣ ਸਤਿਗੁਰੂ ਜੀ ਨੇ ਜਦੋਂ ਜਾਣਿਆ ਕਿ ਸਿੱਖ ਜਿਹੜੇ ਨੇ ਉਡੀਕਦੇ ਪਏ ਨੇ ਮੈਨੂੰ, ਉਸ ਵਕਤ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਾਂਸ਼ੀ ਤੋਂ ਚੱਲ ਪਏ ਕਿ ਉਹਨਾਂ ਦੀ ਜਾ ਕੇ ਮਨ ਦੀ ਇਸ ਇੱਛਾ ਪੂਰੀ ਕੀਤੀ ਜਾਵੇ। ਰਤਨਾਕਰ ਗੁਰ ਗਿਆਨ ਕੇ ਦੇਸ਼ਨ ਪਿਆਨਾ ਕੀਨ ਉਖਰ ਪੋਖਰ ਸਭ ਭਰੇ ਸਿੱਖੀ ਪੰਥ ਨਵੀਨ। ਕਵੀ ਸੰਤੋਖ ਸਿੰਘ ਜੀ ਉਸ ਸਤਿਗੁਰੂ ਨੂੰ ਦੱਸ ਰਹੇ ਨੇ ਕਿ ਉਹ ਗੁਰੂ ਇੱਕ ਸਮੁੰਦਰ ਵਾਂਗੂ ਹੈ, ਗੁਰੂ ਸਮੁੰਦਰ ਨਦੀ ਸਭ ਸਿੱਖੀ ਨਾਤੈ ਜਿਤ ਵਡਿਆਈ, ਗੁਰਬਾਣੀ ਦੇ ਮਹਾਂਵਾਕਾਂ ਅਨੁਸਾਰ ਕਿ ਗੁਰੂ ਇੱਕ ਸਮੁੰਦਰ ਵਾਂਗੂ ਏ। ਸਮੁੰਦਰ ਵਾਂਗੂ ਕਿਸ ਤਰ੍ਹਾਂ ਹੋਇਆ? ਸਮੁੰਦਰ ਤੋਂ ਭਾਵ ਲੈ ਲਓ ਗਹਿਰਾਈ ਤੋਂ, ਜਿਸ ਤਰ੍ਹਾਂ ਉਹ ਸਮੁੰਦਰ ਵਿੱਚ ਗਹਿਰਾਈ ਹੁੰਦੀ ਹੈ, ਸਮੁੰਦਰ ਤੋਂ ਭਾਵ ਲੈ ਲਵੋ ਕਿ ਉਹ ਰਤਨਾਂ ਦੀ ਖਾਣ ਹੈ, ਉੱਥੇ ਕਈ ਤਰ੍ਹਾਂ ਦੇ ਰਤਨ ਕਈ ਤਰ੍ਹਾਂ ਦੇ ਪਦਾਰਥ ਨਿਕਲਦੇ ਨੇ। ਇਸ ਕਰਕੇ ਜੋ ਸਤਿਗੁਰੂ ਹੈ ਗੁਰੂ ਸਵਾਰਿਓ ਉਹ ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ। ਇਸ ਪ੍ਰਮਾਣ ਤੋਂ ਦੱਸਦੇ ਨੇ ਗੁਰੂ ਗਰੀਬ ਨਵਾਜ ਕਿ ਜੋ ਸਤਿਗੁਰੂ ਹੈ ਗਹਿਰ ਤੋਂ ਭਾਵ ਡੂੰਘਾ ਗੰਭੀਰ ਭਾਵ ਉਹਦਾ ਕੋਈ ਅੰਤ ਨਹੀਂ ਪਾ ਸਕਦਾ, ਫਿਰ ਸੁਖ ਸਾਗਰ ਸੁੱਖਾਂ ਦਾ ਸਾਗਰ ਹੈ। ਸੋ ਕਵੀ ਜੀ ਦੱਸ ਰਹੇ ਨੇ ਕਿ ਉਹ ਗੁਰੂ ਇੱਕ ਸਮੁੰਦਰ ਵਾਂਗੂ ਹੈ, ਰਤਨਾਕਰ ਗੁਰ ਗਿਆਨ ਕੇ ਦੇਸ਼ਨ ਪਿਆਨਾ ਕੀਨ ਉਸ ਰਤਨਾ ਦੀ ਖਾਣ, ਰਤਨਾ ਦਾ ਘਰ ਭਾਵ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ, ਜਿਨ੍ਹਾਂ ਵਿੱਚ ਕੀ ਰਤਨ ਨੇ, ਰਤਨ ਹਨ ਉਹਨਾਂ ਦੇ ਵਿੱਚ ਸਿੱਖਾਂ ਦੇ ਉੱਤੇ ਕਿਰਪਾ ਕਰਨੇ, ਉਹਨਾਂ ਵਿੱਚ ਰਤਨਾ ਵਾਂਗੂ ਕੀਮਤੀ ਚੀਜ਼ਾਂ ਨੇ, ਜਿਹੜਾ ਦੁਖੀਏ ਵੱਲ ਧਿਆਨ ਦਿੰਦੇ ਨੇ, ਜਿਹੜਾ ਕਿ ਲੋੜਵੰਦ ਦੀ ਲੋੜ ਪੂਰੀ ਕਰਦੇ ਨੇ, ਇਹ ਸਤਿਗੁਰੂ ਕਾ ਬਿਰਧ ਹੈ। ਕਵੀ ਸੰਤੋਖ ਸਿੰਘ ਜੀ ਦੱਸਦੇ ਨੇ, ਉਹ ਵਾਲੇ ਸਤਿਗੁਰੂ ਜੀ ਦੇਸ਼ਾਂ ਦੇ ਵਿੱਚ, ਪ੍ਰਦੇਸ਼ਾਂ ਦੇ ਵਿੱਚ ਲੋਕਾਂ ਦਾ ਭਲਾ ਕਰਦੇ ਫਿਰਦੇ ਹਨ। ਉਖਰ ਪੋਖਰ ਸਭ ਭਰੇ ਸਿੱਖੀ ਪੰਥ ਨਵੀਨ। ਔਰ ਅਜਿਹੇ ਸਤਿਗੁਰੂ ਜਿਸ ਤਰ੍ਹਾਂ ਕਿ ਇੱਕ ਸਾਗਰ ਜਾਂ ਸਮੁੰਦਰ ਲਾ ਲਵੋ, ਉਹਦਾ ਜਿਹੜਾ ਜਲ ਹੈ, ਕੋਲ ਕੈਸੇ ਵੀ ਟੋਏ ਹੋਣ, ਵੱਡੇ ਹੋਣ ਛੋਟੇ ਹੋਣ, ਗੁਰੂ ਸਵਾਰਿਓ, ਇੱਕ ਛਲ ਉਹਦੀ ਜਦੋਂ ਪੈ ਗਈ ਉਸ ਪਾਸੇ, ਉੱਥੇ ਮਿਣਤੀ ਦਾ ਹਿਸਾਬ ਨੀ, ਪਤਾ ਨੀ ਕਦੋਂ ਔਰ ਕਿਹੜੇ ਪਲ ਵਿੱਚ ਜਲਦੀ ਤੋਂ ਜਲਦੀ ਜਿੰਨੇ ਵੀ ਉਹ ਵਿੰਗੇ ਟੇਢੇ ਡੂੰਘੇ ਸਥਾਨ ਨੇ ਖਾਲੀ, ਉਹ ਸਾਰੇ ਭਰ ਜਾਂਦੇ ਨੇ। ਪਰ ਸਮੁੰਦਰ ਨੂੰ ਕੋਈ ਫਰਕ ਨੀ ਪੈਂਦਾ। ਉਸੇ ਤਰ੍ਹਾਂ ਜੋ ਸਤਿਗੁਰੂ ਹੈ, ਸਤਿਗੁਰੂ ਜੀ ਇੱਕ ਸਮੁੰਦਰ ਵਾਂਗੂ ਨੇ, ਬਹੁਤ ਵੱਡੇ ਗੁਣਾਂ ਦੀ ਖਾਣ ਨੇ। ਕਵੀ ਸੰਤੋਖ ਸਿੰਘ ਜੀ ਦੱਸਦੇ ਨੇ ਕਿ ਜਿਵੇਂ ਉਖਰ ਪੁਖ, ਸਾਧ ਸੰਗਤ ਜੀ ਇੱਕ ਵਿਚਾਰ ਵਾਲੀ ਗੱਲ ਹੈ ਕਿ ਜਿਸ ਦੇਹ ਨੂੰ ਪ੍ਰਾਪਤ ਕਰਨ ਵਾਸਤੇ ਦੇਵਤੇ ਤੱਕ ਤਰਸਦੇ ਨੇ, ਜਿਹੜੀ ਦੇਹੀ ਦੇ ਵਿੱਚ ਆ ਕੇ ਉਹ ਪਰਮਾਤਮਾ, ਜਿਹੜਾ ਪਰਮਾਤਮਾ ਸਾਰਿਆਂ ਦਾ ਨਮਸਕਾਰ ਕਰਨ ਯੋਗ ਹੈ, ਬੰਦਨਾ ਯੋਗ ਹੈ, ਇਹ ਦੇਹ ਉਹੀ ਹੈ ਜਿਹਦੇ ਵਿੱਚ ਆ ਕੇ ਰਾਮ ਜਿਹੜਾ ਕਬੀਰ ਦੇ ਪਿੱਛੇ ਭੱਜਦਾ ਫਿਰਦਾ, ਇਹ ਗੁਰੂ ਸਵਾਰੇ ਉਹ ਦੇਹ ਉਹੀ ਹੈ ਜਿਹਦੇ ਵਾਸਤੇ ਭਗਵਾਨ ਜਿਹੜਾ ਨਰਸਿੰਘ ਰੂਪ ਧਾਰ ਕੇ ਫਟਾਫਟ ਆ ਜਾਂਦਾ ਕਿ ਮੇਰੇ ਭਗਤ ਦੇ ਉੱਤੇ ਸੰਕਟ ਬਣ ਗਿਆ। ਹੁਣ ਇਹ ਦੇਹੀ ਦੇ ਵਿੱਚ ਜੀਵ ਆਏਗਾ ਤੇ ਭਗਵਾਨ ਵੀ ਫਟਾਫਟ ਭੱਜੇ ਆਉਣਗੇ ਕਿ ਭਗਤ ਦੀ ਰੱਖਿਆ ਕਰਾਂ। ਸੋ ਇੱਥੋਂ ਸਿੱਧ ਹੁੰਦਾ ਕਿ ਇਹ ਜੋ ਦੇਹੀ ਹੈ ਕੋਈ ਮਾਮੂਲੀ ਚੀਜ਼ ਨਹੀਂ, ਕੋਈ ਬੇਕਾਰ ਚੀਜ਼ ਨਹੀਂ, ਜਿਹਨੂੰ ਇਨਸਾਨ ਅੱਜ ਦੇ ਯੁੱਗ ਵਿੱਚ ਤੁਸੀਂ ਵੇਖਦੇ ਪਏ ਹੋ ਕਿ ਨੌਜਵਾਨ ਪੀੜ੍ਹੀ ਜੋ ਹੈ ਨਸ਼ਿਆਂ ਦੇ ਵਿੱਚ ਬਿਲਕੁਲ ਗਲਤਾਨ ਹੋ ਚੁੱਕੀ ਹੈ। ਉਹਨਾਂ ਮਾਪਿਆਂ ਦੀ ਅੱਖਾਂ ਵੱਲ ਕੋਈ ਵੇਖੇ ਕਿੰਨੇ ਉਹ ਜ਼ਿੰਦਗੀ ਤੋਂ ਹਾਰੇ ਔਰ ਉਦਾਸ ਹੋਏ ਪਏ ਨੇ, ਜਿਨ੍ਹਾਂ ਦੇ ਨੌਜਵਾਨ ਪੁੱਤਰ ਜਿਨ੍ਹਾਂ ਦੇ ਕੱਦ ਨੂੰ ਵੇਖੀਏ ਤੇ ਪਿਤਾ ਜਿਹੜਾ ਜਦੋਂ ਉਹਨਾਂ ਦੇ ਕੱਦ ਨੂੰ ਵੇਖਦਾ ਤੇ ਉਹਦਾ ਹਿਰਦਾ, ਉਹਦਾ ਜਿਹੜਾ ਛਾਤੀ ਉਹਦੀ ਇਹ ਫੁੱਲ ਜਾਂਦੀ ਮਾਣ ਨਾਲ ਕਿ ਮੇਰਾ ਪੁੱਤਰ ਮੇਰੇ ਤੋਂ ਕੱਦ ਕੱਢ ਗਿਆ। ਪਰ ਜਦੋਂ ਉਸ ਦੇ ਬਾਰੇ ਪਤਾ ਲੱਗਦਾ ਕਿ ਉਹ ਜਿਹੜਾ ਪੁੱਤਰ ਜਵਾਨ ਹੋ ਗਿਆ, ਨਸ਼ੇ ਨੇ ਬਿਲਕੁਲ ਉਹਨੂੰ ਖਤਮ ਕਰ ਛੁੱਟਿਆ। ਅਜਿਹੀ ਹਾਲਤ ਕਿ ਐਸਾ ਬੇਸ਼ੁਮਾਰ ਕੀਮਤੀ ਸਰੀਰ ਮਿਲਿਆ ਔਰ ਇਨਸਾਨ ਨੇ ਨਸ਼ਿਆਂ ਵਿੱਚ ਹੀ ਗਾਲ ਲਿਆ। ਕੁਛ ਲੋਕ, ਅੱਜ ਦਾ ਇੱਕ ਆਮ ਵਿਚਾਰ ਬਣ ਗਿਆ, ਜਿੱਥੇ ਚਾਰ ਬੰਦੇ ਇਕੱਠੇ ਹੋਣਗੇ ਕਦੀ ਨੀ ਉਹਨਾਂ ਦੇ ਮੂੰਹੋਂ ਗੁਰੂ ਦੀ ਗੱਲ ਆਏਗੀ, ਕਦੀ ਨੀ ਕਿਸੇ ਪੂਰਨ ਸਾਧੂ ਸੰਤ ਦੀ ਗੱਲ ਆਏਗੀ, ਕਦੀ ਨੀ ਉਹਨਾਂ ਨੇ ਗੁਰਬਾਣੀ ਬਾਰੇ ਵਿਚਾਰ ਕਰਨਾ। ਪਰ ਹੈਰਾਨੀ, ਫਿਰ ਵੀ ਅਸੀਂ ਸਿੱਖ ਹਾਂ। ਕੈਸੀ ਸਿੱਖੀ ਹੈ ਕਿ ਇਕੱਠੇ ਹੋ ਕੇ ਗੁਰੂ ਦੀ ਗੱਲ ਨਹੀਂ ਕਰਨੀ, ਕਦੀ ਸਤਿਗੁਰੂ ਦੀ ਗੁਰਬਾਣੀ ਦੀ ਗੱਲ ਨਹੀਂ ਕਰਨੀ, ਤੇ ਜੇ ਕਿਤੇ ਅਜਿਹੇ ਲੋਕਾਂ ਨਾਲ ਵਾਹ ਪੈ ਜਾਵੇ ਤੇ ਹੈਰਾਨੀ ਹੋਏਗੀ ਕਿ ਬਾਹਾਂ ਖੜੀਆਂ ਕਰ ਕਰਕੇ ਅੱਜ ਵੀ ਦਸਵੇਂ ਪਾਤਸ਼ਾਹ ਦਾ, ਗੁਰੂ ਨਾਨਕ ਪਾਤਸ਼ਾਹ ਦਾ ਆਪਣੇ ਆਪ ਨੂੰ ਸਿੱਖ ਖਵਾਉਂਦੇ ਨੇ। ਹੁਣ ਆਪ ਅਸੀਂ ਸੋਚੀਏ ਕਿ ਫਿਰ ਵੀ ਸਿੱਖੀ ਰਹਿ ਗਈ ਪੱਲੇ। ਸੋ ਕਿਰਪਾ ਕਰਨ ਸਤਿਗੁਰੂ, ਮੈਂ ਅਰਜ਼ ਕਰਦਾ ਪਿਆ ਕਿ ਇਹ ਸਰੀਰ ਅਜਿਹਾ ਕਿ ਜਿਹਦੇ ਵਿੱਚ ਆ ਕੇ ਗੁਰੂ ਸਵਾਰਿਓ, ਇਨਸਾਨ ਜਿਹੜਾ ਉਸ ਅਕਾਲ ਪੁਰਖ ਨੂੰ ਵਸ ਕਰ ਲੈਂਦਾ ਆਪਣੇ। ਪਰ ਇਨਸਾਨ ਜਿੱਥੇ ਇਕੱਠੇ ਹੋਏ ਉੱਥੇ ਪਤਾ ਹੀ ਨਹੀਂ ਲੱਗਦਾ ਕਿ ਸਤਿਗੁਰੂ ਦੀ ਕੀ ਕਿਰਪਾ ਸਾਡੇ ਤੇ। ਬਹੁਤ ਸਾਰੇ ਲੋਕ ਅਸੀਂ ਵੇਖ ਸਕਦੇ ਹਾਂ ਗਲ ਵਿੱਚ ਪੱਲੇ ਪਾਏ ਨੇ ਔਰ ਅਰਦਾਸਾਂ ਹੋ ਰਹੀਆਂ ਦਿਨ ਰਾਤ, ਕਿਰਪਾ ਕਰੋ ਕਿਰਪਾ ਕਰੋ। ਇਸ ਤੋਂ ਵੱਡੀ ਕਿਰਪਾ ਪਰਮਾਤਮਾ ਹੋਰ ਕੀ ਕਰੇ ਕਿ ਉਹਨੇ ਬਿਨਾਂ ਮੰਗਿਆ ਇਹ ਸਰੀਰ ਦਿੱਤਾ। ਔਰ ਸਰੀਰ ਦੇਣ ਦਾ ਮਤਲਬ ਹੈ ਤੂੰ ਨਾਮ ਜਪ। ਉਸ ਪਰਮਾਤਮਾ ਨੇ ਇਸ ਵਿਅਕਤੀ ਉੱਤੇ ਕਿਰਪਾ ਕਰਕੇ ਇਹਦੇ ਤੇ ਕਿਰਪਾ ਕੀ ਕੀਤੀ, ਫਿਰ ਦਿਮਾਗ ਦਿੱਤਾ ਇਹਨੂੰ। ਹੁਣ ਦਿਮਾਗ ਜਦੋਂ ਮਿਲ ਗਿਆ, ਇੱਕ ਰਿਸ਼ਟ ਪੁਸ਼ਟ ਸਰੀਰ ਮਿਲ ਗਿਆ, ਵੇਖਣ ਨੂੰ ਅੱਖਾਂ ਮਿਲ ਗਈਆਂ, ਤੁਰਨ ਨੂੰ ਪੈਰ ਮਿਲ ਗਏ, ਹੱਥ ਕੰਮ ਕਰਨ ਨੂੰ ਮਿਲ ਗਏ, ਕਿੰਨੀਆਂ ਕੁ ਦਾਤਾਂ ਨੇ ਉਹਦੀਆਂ, ਫਿਰ ਵੀ ਤੁਸੀਂ ਰੋਜ਼ ਵੇਖੋਗੇ ਕਿ ਗਲ ਵਿੱਚ ਪੱਲਾ ਔਰ ਫਿਰ ਵੀ ਮੰਗ ਦੀ ਇੱਕ ਵੱਡੀ ਸਾਰੀ ਲਿਸਟ ਉਸ ਪਰਮਾਤਮਾ ਦੇ ਅੱਗੇ ਰੋਜ਼ ਧਰਦੇ ਹਾਂ ਅਸੀਂ। ਇਹਨੂੰ ਪਤਾ ਹੀ ਨਹੀਂ ਕਿ ਰੋਜ਼ ਇਨਸਾਨ ਜਿਹੜਾ, ਇੱਕ ਵਾਰ ਦੀ ਗੱਲ, ਇੱਕ ਮੇਰਾ ਸੱਜਣ ਮਿਲਿਆ, ਬੜੀ ਹੀ ਵਧੀਆ ਗੱਲ ਉਹਨਾਂ ਨੇ ਦੱਸੀ। ਕਿਸੇ ਵਿਅਕਤੀ ਦੇ ਨਾਲ ਉਹਨਾਂ ਦਾ ਵਿਰੋਧ ਸੀ ਕਿ ਮੈਂ ਇਸ ਵਿਅਕਤੀ ਵੱਲ ਨਹੀਂ ਵੇਖਣਾ ਤੇ ਨਹੀਂ ਵੇਖਣਾ, ਕੋਈ ਕਾਰਨ ਹੋਏਗਾ। ਉਸਨੇ ਮੈਨੂੰ ਆ ਕੇ ਦੱਸਿਆ ਕਿ ਅੱਜ ਬੜੀ ਵਧੀਆ ਇੱਕ ਸਿੱਖਣ ਵਾਲੀ ਗੱਲ ਮਿਲੀ ਏ, ਬੜੀ ਅਕਲ ਵਾਲੀ ਗੱਲ ਆਈ ਮੇਰੇ ਸਾਹਮਣੇ। ਮੈਂ ਕਿਹਾ ਦੱਸੋ। ਉਸ ਇਨਸਾਨ ਨੇ ਦੱਸਿਆ ਕਿ ਜਦੋਂ ਮੈਂ ਜਾ ਰਿਹਾ ਸੀ ਸਾਹਮਣੇ ਉਹ ਵਿਅਕਤੀ ਆਇਆ ਜਿਹਨੂੰ ਮੈਂ ਵੇਖਣਾ ਨਹੀਂ ਪਸੰਦ ਕਰਦਾ, ਔਰ ਮੈਂ ਉਹਦੇ ਵੱਲੋਂ ਧਿਆਨ ਹਟਾ ਲਿਆ, ਔਰ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਹਦੇ ਵੱਲੋਂ ਧਿਆਨ ਹੀ ਨਹੀਂ ਹਟਾਇਆ, ਉਹਦੇ ਪਿੱਛੇ ਇੱਕ ਅਜਿਹਾ ਇਨਸਾਨ ਆ ਰਿਹਾ ਸੀ ਜਿਹਦਾ ਦੇਣਾ ਮੈਂ ਜ਼ਿੰਦਗੀ 'ਚ ਨਹੀਂ ਦੇ ਸਕਦਾ, ਜੋ ਉਹਨੇ ਮੇਰੇ ਸਿਰ ਉਪਕਾਰ ਕੀਤੇ। ਅਸਲ ਵਿੱਚ ਗੁਰੂ ਸਵਾਰਿਓ, ਇਹ ਦੇਹੀ ਪਾ ਕੇ ਇਨਸਾਨ ਜਦੋਂ ਕਿਸੇ ਨਾਲ ਈਰਖਾ ਵੀ ਕਰਦਾ ਹੈ ਕੋਈ ਵੱਡੀ ਗੱਲ ਨਹੀਂ, ਕਿਉਂਕਿ ਇੱਕ ਨੂੰ ਨਾ ਵੇਖੋਗੇ, ਇੱਕ ਨੂੰ ਤੁਸੀਂ ਕਹਿ ਦਿੱਤਾ ਇਹਦੇ ਵੱਲ ਧਿਆਨ ਨਹੀਂ ਕਰਨਾ, ਹੋ ਸਕਦਾ ਉਹਦੇ ਪਿੱਛੇ ਇੱਕ ਅਜਿਹੀ ਚੀਜ਼ ਸਾਡੇ ਕੋਲੋਂ ਛੁੱਟ ਜਾਵੇ, ਇਨਸਾਨ ਵਾਂਝਾ ਰਹਿ ਜਾਵੇ, ਜਿਹੜੀ ਕਿ ਬਹੁਤ ਕੀਮਤੀ ਹੋਵੇ। ਸੋ ਮੇਰੇ ਅਰਜ਼ ਕਰਨ ਤੋਂ ਭਾਵ ਕਿ ਉਸ ਸਤਿਗੁਰੂ ਜੀ ਨੇ ਕਿਰਪਾ ਕਰਕੇ ਜਿਸ ਤਰ੍ਹਾਂ ਕਿ ਅਜਿਹੇ ਲੋਕ ਜਿਹੜੇ ਕਿ ਆਪਣੇ ਆਪ ਨੂੰ ਹਉਮੈ ਮੈਂ ਮੇਰੀ ਹੰਕਾਰ ਆਦਿਕ ਵਿੱਚ ਗਲਤਾਨ ਕਰੀ ਬੈਠੇ ਸੀ, ਨੌਵੇਂ ਪਾਤਸ਼ਾਹ ਉਹਨਾਂ ਤੇ ਕਿਰਪਾ ਕਰਦੇ ਪਏ ਨੇ। ਇੱਥੋਂ ਆਪਣੀ ਗੱਲ ਚੱਲੀ ਸੀ ਕਿ ਇਹ ਸਰੀਰ ਜੋ ਮਿਲਿਆ ਸਾਨੂੰ ਗੁਰੂ ਸਵਾਰਿਓ ਬਹੁਤ ਕੀਮਤੀ ਹੈ, ਬਹੁਤ ਕੀਮਤੀ। ਜੇ ਇਨਸਾਨ ਨੂੰ ਇਹਦਾ ਪਤਾ ਲੱਗ ਜਾਏ ਤੇ ਫਿਰ ਐਵੇਂ ਨਹੀਂ ਸੀ ਉਹ ਲੋਕ ਸਾਧੂ ਜਿਹੜੇ ਕਹਿੰਦੇ ਸੀ ਕਿ ਦੁਨੀਆਂ ਤੋਂ ਲੈਣਾ ਕੀ ਹੈ। ਅਜਿਹੇ ਲੋਕ ਜਿਨ੍ਹਾਂ ਦੇ ਕੋਲ ਆ ਕੇ ਜੇ ਪਰਮਾਤਮਾ ਨੇ ਪ੍ਰਸਤਾਵ ਰੱਖ ਲਿਆ ਨਾ ਕਿ ਤੂੰ ਮੁਕਤੀ ਲੈ ਲੈ, ਹੋਰ ਜਗਤ ਦੇ ਪਦਾਰਥ ਲੈ ਲੈ, ਉਹ ਵੀ ਨਹੀਂ ਮੰਗੇ ਉਹਨਾਂ ਨੇ। ਬਹੁਤ ਸਾਰੇ ਅਜਿਹੇ ਇਤਿਹਾਸ ਨੇ। ਭਾਈ ਮਹਾ ਸਿੰਘ ਦੀ ਗੱਲ ਲੈ ਲਓ, ਪਹਿਲਾਂ ਬੇਦਾਵਾ ਲਿਖ ਦਿੱਤਾ ਦਸਵੇਂ ਪਾਤਸ਼ਾਹ ਨੂੰ, ਤੂੰ ਗੁਰੂ ਨਹੀਂ ਸਾਡਾ ਸੀ ਤੇਰੇ ਸਿੱਖ ਨਹੀਂ, ਤੁਰ ਗਏ। ਅਖੀਰ ਦੀ ਗੱਲ ਕਿ ਜਦੋਂ ਹੁਣ ਰਣ ਭੂਮੀ ਚ ਡਿੱਗਿਆ ਹੋਇਆ, ਕਿਤੇ ਕਿਤੇ ਸਾਹ ਆ ਰਿਹਾ, ਸਹਿਕਦਾ ਪਿਆ, ਔਖੇ ਔਖੇ ਸਾਹ ਨੇ, ਮੌਤ ਕਹਿੰਦੀ ਤੈਨੂੰ ਲੈਣ ਆਈ ਆ, ਚੱਲ ਅੱਗੇ ਲੱਗ, ਪਰ ਮਹਾਂ ਸਿੰਘ ਕਹਿੰਦਾ ਐਵੇਂ ਨਹੀਂ ਜਾਣਾ ਜਦੋਂ ਤੱਕ ਮੇਰਾ ਉਹ ਸਤਿਗੁਰੂ ਨਾ ਆ ਜਾਏਗਾ, ਮੈਂ ਇੱਕ ਵਾਰ ਉਹਨੂੰ ਵੇਖ ਲਵਾਂ, ਪਤਾ ਨਹੀਂ ਦੁਬਾਰਾ ਫਿਰ ਵਿਖਣਾ ਕਿ ਨਹੀਂ, ਪਤਾ ਨਹੀਂ ਦੁਬਾਰਾ ਦਰਸ਼ਨ ਹੋਣੇ ਨੇ ਕਿ ਨਹੀਂ। ਜਦੋਂ ਆ ਕੇ ਦਰਸ਼ਨ ਦਿੱਤੇ ਦਸਵੇਂ ਪਾਤਸ਼ਾਹ ਨੇ, ਮੈਂ ਅਰਜ਼ ਕਰਦਾ ਕਿ ਜਿਹੜੇ ਪ੍ਰੇਮੀ ਨੇ ਜਿਨ੍ਹਾਂ ਨੇ ਉਸ ਸਤਿਗੁਰੂ ਜੀ ਦੀ ਕਿਰਪਾ ਦਾ ਆਨੰਦ ਮਾਣ ਲਿਆ, ਜਿਨ੍ਹਾਂ ਨੂੰ ਇਸ ਚੀਜ਼ ਦਾ ਅਰਥ ਪਤਾ ਲੱਗ ਗਿਆ, ਜਿਨ੍ਹਾਂ ਨੂੰ ਉਹ ਕਪਾਟ ਜਿਨ੍ਹਾਂ ਦੇ ਖੁੱਲ ਗਏ, ਉਹਨਾਂ ਲੋਕਾਂ ਨੇ ਫਿਰ ਮੰਗਿਆ ਨਹੀਂ ਕੁਛ, ਉਹਨਾਂ ਨੇ ਕੀ ਮੰਗਿਆ, ਬਸ ਤੂੰ ਹੀ ਚਾਹੀਦਾ। ਜਦੋਂ ਅਖੀਰ ਵਿੱਚ ਆ ਕੇ ਦਸਵੇਂ ਪਾਤਸ਼ਾਹ ਕਹਿੰਦੇ ਨੇ ਮਹਾਂ ਸਿੰਘ ਦੱਸ ਕੀ ਦੇਵਾਂ, ਲੁਕਾਈ ਦਾ ਰਾਜ, ਦੁਬਾਰਾ ਜੀਵਨ ਦੇ ਦੇਵਾਂ, ਹੋਰ ਗੱਲ ਕਰ। ਉੱਥੇ ਕਿਹਾ ਪਾਤਸ਼ਾਹ ਬਸ ਕਿਰਪਾ ਕਰ, ਬੇਦਾਵਾ ਪਾੜ ਦੇ, ਹੋਰ ਕੁਛ ਨਹੀਂ ਚਾਹੀਦਾ, ਤੇਰੀ ਖੁਸ਼ੀਆਂ ਮਿਲ ਜਾਣ, ਸਭ ਕੁਛ ਠੀਕ ਹੈ। ਸਾਧ ਸੰਗਤ ਜੀ, ਉਹ ਜੋ ਭਾਈ ਮਹਾਂ ਸਿੰਘ ਜੀ ਸਨ, ਉਮਰ ਵੀ ਮੰਗ ਸਕਦੇ ਸੀ, ਹੋਰ ਜੀ ਲੈਂਦੇ, ਉਹ ਰਾਜ ਵੀ ਮੰਗ ਸਕਦੇ ਸੀ ਹਰ ਇੱਕ ਤਰ੍ਹਾਂ ਦਾ, ਪਰ ਨਹੀਂ ਮੰਗਿਆ। ਕਿਉਂ? ਕਿਉਂਕਿ ਉਸ ਵਕਤ ਸਰੀਰ ਨਾਲ ਉਹ ਰਿਸ਼ਤਾ ਟੁੱਟ ਕੇ ਉਸ ਅਕਾਲ ਪੁਰਖ ਦੇ ਨਾਲ ਰਿਸ਼ਤਾ ਜੁੜ ਚੁੱਕਿਆ ਸੀ। ਔਰ ਜਦੋਂ ਸਤਿਗੁਰੂ ਦਾ ਕੰਮ ਕੀ ਹੈ, ਗੁਰੂ ਦੀ ਲੋੜ ਕੀ ਏ, ਅੱਜ ਦਾ ਯੁੱਗ ਜਿੱਥੇ ਆ ਕੇ ਇਹ ਚੀਜ਼ ਦਾ ਬਹੁਤ ਜ਼ਿਆਦਾ ਜ਼ੋਰ ਸ਼ੋਰ ਤੇ ਪ੍ਰਚਾਰ ਹੈ ਕਿ ਦੇਹਧਾਰੀ ਗੁਰੂ ਹੈ ਹੀ ਨਹੀਂ, ਦੇਹਧਾਰੀ ਗੁਰੂ ਹੋ ਹੀ ਨਹੀਂ ਸਕਦਾ, ਜੋ ਵੀ ਪ੍ਰਚਾਰ ਹੈ ਮੁਬਾਰਕ ਹੋਵੇ ਉਹਨਾਂ ਲੋਕਾਂ ਨੂੰ, ਪਰ ਯਾਦ ਰੱਖਣਾ ਗੁਰੂ ਸਵਾਰਿਓ, ਜੇ ਇਹ ਗੱਲ ਕਹੀ ਜਾਂਦੀ ਏ ਕਿ ਦਸਵੇਂ ਪਾਤਸ਼ਾਹ ਨੇ ਕਿਹੜਾ ਅੱਗੇ ਗੁਰਗੱਦੀ ਦਿੱਤੀ, ਦਸਵੇਂ ਪਾਤਸ਼ਾਹ ਨੇ ਕਿਰਪਾ ਬਖਸ਼ਿਸ਼ ਕਰਕੇ ਅੱਗੇ ਸਤਿਗੁਰੂ ਬਾਲਕ ਸਿੰਘ ਜੀ ਨੂੰ ਗੁਰਗੱਦੀ ਨਹੀਂ ਦਿੱਤੀ, ਜੇ ਇੱਕ ਮਿੰਟ ਵਾਸਤੇ ਉਹਨਾਂ ਦੀ ਗੱਲ ਮੰਨ ਲਈ ਜਾਵੇ ਨਹੀਂ ਦਿੱਤੀ ਗੁਰਗੱਦੀ, ਤੇ ਫਿਰ ਧਿਆਨ ਦੇਣਾ ਨੌਵਾਂ ਸਤਿਗੁਰੂ ਵੀ ਗੁਰੂ ਨਹੀਂ ਹੋ ਸਕਦਾ, ਫਿਰ ਨੌਵੇਂ ਸਤਿਗੁਰੂ ਜੀ ਦੇ ਕੋਲ ਆ ਕੇ ਕਿਹੜੀ ਗੁਰਗੱਦੀ ਦਿੱਤੀ ਸੀ ਅੱਠਵੇਂ ਪਾਤਸ਼ਾਹ ਨੇ, ਬਚਨ ਹੀ ਕੀਤਾ ਸੀ ਬਾਬਾ ਬੱਸੈ ਗ੍ਰਾਮ ਬਕਾਲੇ, ਤੇ ਦਸਵੇਂ ਪਾਤਸ਼ਾਹ ਨੇ ਵੀ ਕਿਹਾ ਸੀ ਕਿ ਫਿਰ ਮੈਂ ਆਵਾਂਗਾ ਬਾਰਵੀਂ ਜੋਤ ਵਿੱਚ। ਉਹ ਬਚਨ ਨਾਲ ਜੇ ਨੌਵੇਂ ਪਾਤਸ਼ਾਹ ਗੁਰਗੱਦੀ ਤੇ ਸਥਾਪਿਤ ਨੇ ਤੇ ਮਾਫ ਕਰਨਾ, ਫਿਰ ਦਸਵੇਂ ਪਾਤਸ਼ਾਹ ਕੀ ਉਹਨਾਂ ਤੋਂ ਘੱਟ ਸ਼ਕਤੀ ਵਾਲੇ ਨੇ, ਜਿਨ੍ਹਾਂ ਦਾ ਬਚਨ ਇੰਨਾ ਕਾਰਗਰ ਨਹੀਂ ਹੋ ਸਕਦਾ, ਸਿੱਧ ਨਹੀਂ ਹੋ ਸਕਦਾ। ਇਹ ਸੋ ਅਰਜ਼ ਕਰਾਂ ਮੈਂ ਕਿ ਇਹ ਸਾਰੀ ਕਿਰਪਾ ਗੁਰੂ ਕਰਦਾ, ਔਰ ਅਜਿਹੇ ਵਿਕਾਰਾਂ ਤੋਂ ਗੁਰੂ ਤਾਂ ਚੁੱਕ ਲਿਆਉਂਦਾ, ਗੁਰੂ ਦੀ ਇਸ ਕਰਕੇ ਲੋੜ ਹੈ ਜਿਵੇਂ ਕਿ ਨੌਵੇਂ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਕੇ ਜਿੰਨੇ ਵੀ ਭੁੱਲੇ ਹੋਏ ਲੋਕ ਨੇ ਉਹਨਾਂ ਨੂੰ ਰਸਤੇ ਤੇ ਪਾ ਰਹੇ ਨੇ। ਕਵੀ ਸੰਤੋਖ ਸਿੰਘ ਜੀ ਦੱਸ ਰਹੇ ਨੇ ਕਿ ਉਹ ਗੁਰੂ ਇੱਕ ਸਮੁੰਦਰ ਵਾਂਗੂ ਗਹਿਰ ਗੰਭੀਰ ਹਨ, ਪੂਰਨ ਪ੍ਰਣ ਹਿਤ ਸਿੱਖਣ ਕੇਰਾ ਕਰਿਓ ਕੂਚ ਕਾਂਛੀ ਤੇ ਡੇਰਾ। ਔਰ ਅਜਿਹੇ ਸਤਿਗੁਰੂ ਜਿਨ੍ਹਾਂ ਨੇ ਇਹ ਵੇਖਿਆ ਕਿ ਭਾਈ ਫੱਗੋ ਜੀ ਜਿਹਨੇ ਕਿ ਪ੍ਰਣ ਕੀਤਾ ਹੋਇਆ ਕਿ ਮੇਰੇ ਘਰ ਨੌਵੇਂ ਪਾਤਸ਼ਾਹ ਆਉਣਗੇ, ਦਰਸ਼ਨ ਦੇਣਗੇ, ਔਰ ਇਹ ਸਾਰੀ ਚੀਜ਼ ਵਿਚਾਰ ਕੇ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਾਂਸ਼ੀ ਤੋਂ ਚੱਲ ਪਏ ਕਿ ਉਸ ਸਿੱਖ ਦਾ ਪ੍ਰਣ ਪੂਰਾ ਕਰਾਂ। ਧਿਆਨ ਦੇਣਾ ਗੁਰੂ ਸਵਾਰਿਓ, ਮੈਂ ਪਹਿਲਾਂ ਅਰਜ਼ ਕਰ ਚੁੱਕਿਆ ਕਿ ਅੱਜ ਵਰਗਾ ਵਧੀਆ ਵਿਕਸਿਤ ਸਮਾਂ ਨਹੀਂ ਸੀ। ਅੱਜ ਕੋਈ ਸਿੱਖ ਭਾਵੇਂ ਸ੍ਰੀ ਭੈਣੀ ਸਾਹਿਬ ਬੈਠਾ, ਭਾਵੇਂ ਬਹੁਤ ਹੀ ਦੂਰਲੇ ਪ੍ਰਦੇਸ਼ ਵਿੱਚ ਬੈਠਾ ਹੋਇਆ, ਬੜਾ ਹੀ ਸੁੱਖ ਹੈ ਉਹਨੂੰ। ਹੋ ਸਕਦਾ ਵਕਤ ਦਾ ਫਰਕ ਪੈ ਜਾਵੇ, ਇੱਥੇ ਦਿਨ ਹੈ ਤੇ ਪ੍ਰਦੇਸ਼ ਵਿੱਚ ਰਾਤ ਹੋਵੇ, ਪਰ ਫਿਰ ਵੀ ਬਹੁਤ ਹੀ ਸੁਖਾਲਾ ਉਹ ਸਿੱਖ ਉੱਥੇ ਬੈਠਾ ਵੀ ਦਰਸ਼ਨ ਕਰ ਸਕਦਾ, ਵੇਖ ਸਕਦਾ ਕਿ ਸਤਿਗੁਰੂ ਜੀ ਦਰਸ਼ਨ ਦੇ ਰਹੇ ਨੇ। ਪਰ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਕਿ ਇਹ ਤੇ ਗੱਲ ਹੋ ਗਈ ਸੀ ਕਿ ਗੁਰਗੱਦੀ ਦੇ ਉੱਤੇ ਨੌਵੇਂ ਪਾਤਸ਼ਾਹ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਬਿਰਾਜਮਾਨ ਨੇ ਦਰਸ਼ਨ ਦੇ ਰਹੇ ਨੇ। ਪਰ ਬਹੁਤ ਜ਼ਿਆਦਾ ਸਿੱਖ ਅਜਿਹੇ ਸੀ ਜਿਹੜੇ ਕਿ ਵਿਚਾਰੇ ਹੁਣ ਘਰ ਦਾ ਕੰਮ ਕਰਨਾ, ਉਹਨਾਂ ਨੇ ਓਨੀ ਕੁ ਕਮਾਈ ਕਰਨੀ ਜਿਹਦੇ ਨਾਲ ਆਪਣਾ ਗੁਜ਼ਾਰਾ ਕਰ ਸਕਣ, ਫਿਰ ਸਫ਼ਰ ਬਹੁਤ ਜ਼ਿਆਦਾ ਲੰਬੇ ਨੇ, ਉਹ ਦਰਸ਼ਨ ਨਹੀਂ ਸੀ ਕਰ ਸਕਦੇ। ਇਹ ਭਾਈ ਫੱਗੋ ਦੀ ਜੇ ਗੱਲ ਕਰੀਏ, ਇਹ ਇੱਕ ਅਜਿਹਾ ਸਿੱਖ ਹੈ ਜਿਹਨੇ ਹਜੇ ਤੱਕ ਨੌਵੇਂ ਪਾਤਸ਼ਾਹ ਜੀ ਦੇ ਦਰਸ਼ਨ ਨਹੀਂ ਕੀਤੇ। ਫਿਰ ਦੂਸਰੀ ਗੱਲ, ਕੋਈ ਸੁਨੇਹਾ ਨਹੀਂ ਭੇਜਿਆ ਕਿ ਸਤਿਗੁਰੂ ਜੀ ਮੇਰੇ ਘਰ ਆ ਕੇ ਦਰਸ਼ਨ ਦਿਓ ਜੇ। ਫਿਰ ਸਤਿਗੁਰੂ ਵੱਲੋਂ ਕੋਈ ਸੁਨੇਹਾ ਨਹੀਂ ਆਇਆ ਕਿ ਮੈਂ ਆਵਾਂਗਾ। ਤੁਸੀਂ ਇਹ ਵੇਖੋ ਕਿ ਪ੍ਰੇਮ ਦੀ ਖੇਡ ਅਜਿਹੀ ਏ ਕਿ ਬਸ ਅੰਦਰ ਪਿਆਰ ਹੈ ਕਿ ਘਰ ਬਣਾ ਲਿਆ, ਵੱਡਾ ਦਰਵਾਜ਼ਾ ਬਣਵਾ ਲਿਆ, ਨੌਵੇਂ ਪਾਤਸ਼ਾਹ ਜੀ ਆਉਣਗੇ ਤੇ ਆਉਣਗੀ, ਗੱਲ ਖਤਮ। ਕਿਉਂਕਿ ਪ੍ਰੇਮ ਦੀ ਗੱਲ ਹੈ, ਔਰ ਜਦੋਂ ਪ੍ਰੇਮ ਦੀ ਗੱਲ ਹੋਵੇ ਤੇ ਕਵੀ ਸੰਤੋਖ ਸਿੰਘ ਜੀ ਦੱਸ ਰਹੇ ਨੇ ਨੌਵੇਂ ਪਾਤਸ਼ਾਹ ਕਾਂਸ਼ੀ ਵਿੱਚ ਬਿਰਾਜਮਾਨ ਨੇ ਦਰਸ਼ਨ ਦੇ ਰਹੇ ਸੀ। ਪਤਾ ਲੱਗ ਗਿਆ ਕਿ ਭਾਈ ਫੱਗੋ ਜਿਹੜਾ ਉਹਦੀ ਬੇਇੱਜ਼ਤੀ ਨਾ ਹੋ ਜਾਏ ਕਿਤੇ, ਲੋਕ ਇਹ ਨਾ ਕਹਿਣ ਕਿ ਵੱਡਾ ਪ੍ਰੇਮੀ ਸਿੱਖ ਬਣਦਾ ਤੇਰਾ ਗੁਰੂ ਤੇ ਆਇਆ ਨਹੀਂ। ਇਹ ਚੀਜ਼ ਸੋਚ ਕੇ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਾਂਸੀ ਤੋਂ ਚੱਲ ਪਏ ਕਿ ਸਿੱਖ ਨੂੰ ਜਾ ਕੇ ਦਰਸ਼ਨ ਦੇਣੇ ਨੇ। ਖੈਂਚੇ ਪ੍ਰੇਮ ਡੋਰ ਤੇ ਦਾਸਨ ਚੱਲੇ ਜਾਤ ਪ੍ਰਭੂ ਹਾਥ ਸਰਾਸਨ। ਕਵੀ ਸੰਤੋਖ ਸਿੰਘ ਜੀ ਬੜਾ ਹੀ ਸੋਹਣੀ ਸ਼ਬਦਾਵਲੀ ਚ ਦੱਸ ਰਹੇ ਨੇ ਕਿ ਉਸ ਪਰਮਾਤਮਾ ਜਦੋਂ ਸਤਿਗੁਰੂ ਜੀ ਨੂੰ ਭਾਈ ਫੱਗੋ ਨੇ ਯਾਦ ਕੀਤਾ ਔਰ ਇੱਕ ਅਜਿਹੇ ਬੰਧਨ ਵਿੱਚ ਬੰਨ ਲਿਆ ਕਿ ਭਾਈ ਫੱਗੋ ਜੋ ਹੈ ਨੌਵੇਂ ਸਤਿਗੁਰੂ ਜੀ ਨੂੰ ਖਿੱਚਦਾ ਪਿਆ ਆਪਣੇ ਵੱਲ, ਔਰ ਅਜਿਹੀ ਡੋਰ ਪਾ ਕੇ ਖਿੱਚਦਾ ਪਿਆ ਜਿਹਨੂੰ ਪਿਆਰ ਦੀ ਡੋਰ ਕਿਹਾ ਜਾਂਦਾ। ਨਾਮਧਾਰੀ ਸਾਧੂ ਸਾਡੇ ਬੜੇ ਹੀ ਪਿਆਰ ਵਿੱਚ ਆ ਕੇ ਪੜ੍ਹਦੇ ਹੁੰਦੇ ਸੀ, ਭਗਤਾਂ ਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ। ਕਈ ਵਾਰ ਅਜਿਹੇ ਸਾਧੂਆਂ ਨੂੰ ਸੁਣਨ ਨੂੰ ਮਿਲਣਾ ਤੇ ਉਹਨਾਂ ਦੇ ਇਸ ਆਵਾਜ਼ ਵਿੱਚੋਂ ਪਤਾ ਲੱਗਦਾ ਸੀ ਕਿ ਉਹ ਸਿਰਫ ਬਨੌਟੀ ਨਹੀਂ ਗੱਲਾਂ ਕਰਦੇ, ਸਿਰਫ ਇਹ ਚਾਰ ਲਫ਼ਜ਼ ਜਦੋਂ ਉਹਨਾਂ ਨੇ ਗਾਉਣੇ ਤੇ ਸੁਣਨ ਵਾਲੇ ਨੂੰ ਠੰਡ ਪੈ ਜਾਣੀ। ਕਿਉਂਕਿ ਸਾਧ ਸੰਗਤ ਜੀ, ਜਦੋਂ ਜਿਹੜੀ ਚੀਜ਼ ਹੁਣ ਅੰਦਰ ਪਿਆਰ ਹੋਵੇ, ਅੰਦਰੋਂ ਜਿਹੜੀ ਗੱਲ ਆਏਗੀ ਉਹ ਪਿਆਰ ਦੇ ਵਿੱਚ ਰਲੀ ਮਿਲੀ ਹੋਏਗੀ, ਬਾਹਰ ਜਦੋਂ ਨਿਕਲੇਗੀ ਜਿੱਥੇ ਜਿੱਥੇ ਤੱਕ ਪਹੁੰਚੇਗੀ, ਉਹਨੇ ਹਰ ਕਿਸੇ ਇਨਸਾਨ ਦੇ ਅੰਦਰ ਪ੍ਰੇਮ ਹੀ ਪੈਦਾ ਕਰਨਾ ਹੈ। ਸੋ ਜਦੋਂ ਅਜਿਹੇ ਪ੍ਰੇਮ ਨੂੰ ਵੇਖ ਕੇ ਨੌਵੇਂ ਪਾਤਸ਼ਾਹ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਉਸ ਭਾਈ ਫੱਗੋ ਦੇ ਪ੍ਰੇਮ ਦੀ ਡੋਰ ਵਿੱਚ ਬੰਨੇ ਹੋਏ, ਕਵੀ ਜੀ ਕਹਿੰਦੇ ਨੇ ਖਿੱਚੇ ਹੋਏ ਜਾ ਰਹੇ ਨੇ, ਔਰ ਉਹਨਾਂ ਦੀ ਸ਼ੋਭਾ ਐਸੀ ਏ, ਉਹਨਾਂ ਦੇ ਹੱਥ ਵਿੱਚ ਇੱਕ ਧਨੁਸ਼ ਫੜਿਆ ਹੋਇਆ। ਪਾਥਾ ਖੜਗ ਬੰਧ ਘੱਟ ਸੰਗੇ, ਗਮਨਤ ਹੋਏ ਅਸਵਾਰ ਤੁਰੰਗੇ। ਔਰ ਗਰੀਬ ਨਵਾਜ ਪਾਤਸ਼ਾਹ ਜੀ ਨੇ ਤੀਰਾਂ ਦਾ ਇੱਕ ਪੱਥਾ ਜੋ ਮੋਢੇ ਤੇ ਹੈ, ਔਰ ਉਸ ਤੋਂ ਬਾਅਦ ਉਹਨਾਂ ਦੇ ਕੱਟ ਤੋਂ ਭਾਵ ਕਮਰ ਦੇ ਨਾਲ ਇੱਕ ਤਲਵਾਰ ਹੈ। ਗਰੀਬ ਨਵਾਜ ਪਾਤਸ਼ਾਹ ਜੀ ਇਸ ਤਰ੍ਹਾਂ ਦਾ ਸਰੂਪ ਜਿਹੜਾ ਕਿ ਸ਼ੂਰ ਵੀਰਾਂ ਵਾਲਾ ਸਰੂਪ, ਔਰ ਘੋੜੇ ਉੱਤੇ ਅਸਵਾਰ ਸਤਿਗੁਰੂ ਜੀ ਜਾ ਰਹੇ ਨੇ। ਮਾਤ ਨਾਨਕੀ ਨੁਖਾ ਸਮੇਤ ਡੋਰੇ ਸਿਅੰਦਨ ਪਰ ਛਬਿ ਦੇਤ, ਕਬ ਸਿਵ ਕਾ ਪਰ ਚੜੇ ਗੁਸਾਈ ਸਨੇ ਸਨੇ ਮਾਰਗ ਉਲੰਘਾਈ। ਕਵੀ ਜੀ ਦੱਸ ਰਹੇ ਨੇ ਕਿ ਨੌਵੇਂ ਪਾਤਸ਼ਾਹ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਭਾਵ ਮਾਤਾ ਨਾਨਕੀ ਜੀ ਔਰ ਉਹਨਾਂ ਦੇ ਨਾਲ ਉਹਨਾਂ ਦੀ ਜੋ ਨੋਹ ਹੈ ਉਹ ਵੀ ਨਾਲ ਜਾ ਰਹੇ ਨੇ, ਉਹ ਵੀ ਇੱਕ ਪਾਲਕੀ 'ਚ ਬੈਠੇ ਨੇ। ਉਸ ਤੋਂ ਬਾਅਦ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਣੇ ਮਨ ਦੀ ਮਰਜ਼ੀ ਅਨੁਸਾਰ ਕਦੀ ਪਾਲਕੀ ਵਿੱਚ ਬੈਠਦੇ ਨੇ ਔਰ ਹੌਲੀ ਹੌਲੀ ਇਸ ਤਰ੍ਹਾਂ ਚੱਲ ਰਹੇ ਨੇ, ਜਦੋਂ ਮਨ ਦੀ ਮੌਜ ਆਉਂਦੀ ਏ ਤੇ ਘੋੜੇ ਦੀ ਸਵਾਰੀ ਕਰ ਲੈਂਦੇ ਨੇ। ਪਹੁੰਚਤ ਭੇ ਮਿਰਜ਼ਾਪੁਰ ਨਗਰੀ, ਸੁਣ ਕਰ ਗੁਰੂ ਸੁਧ ਸੰਗਤ ਸਗਰੀ। ਰਸਤੇ ਵਿੱਚ ਇੱਕ ਨਗਰ ਆਇਆ ਜਿਹਦਾ ਨਾਮ ਮਿਰਜ਼ਾਪੁਰ ਨਗਰੀ ਆਇਆ ਹੈ ਇਤਿਹਾਸ ਵਿੱਚ। ਹੁਣ ਉੱਥੇ ਜਦੋਂ ਪਹੁੰਚੇ ਸਾਰੀ ਸਾਧ ਸੰਗਤ ਦੇ ਕੋਲ ਇਹ ਖਬਰ ਪਹੁੰਚ ਗਈ ਕਿ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕੀਤੀ ਹੈ। ਉਪਹਾਰਨ ਲੇ ਅਨਕ ਪ੍ਰਕਾਰੀ ਆਦਰ ਹਿਤ ਆਏ ਅਗਵਾਰੀ। ਜਿੰਨੀ ਵੀ ਸਾਧ ਸੰਗਤ ਗਰੀਬ ਨਵਾਜ ਪਾਤਸ਼ਾਹ ਜੀ ਦੇ ਆਉਣ ਬਾਰੇ ਪਤਾ ਲੱਗ ਰਿਹਾ ਹੈ, ਜਿਨ੍ਹਾਂ ਨੂੰ ਵੀ ਆਪਣੇ ਵਿੱਤ ਮੁਤਾਬਕ ਜਿੰਨਾ ਵੀ ਕਿਸੇ ਦਾ ਮਨ ਬਣਦਾ ਹੈ, ਜਿੰਨੀ ਵੀ ਕਿਸੇ ਦੀ ਪਹੁੰਚ ਹੈ, ਸਤਿਗੁਰੂ ਜੀ ਦੇ ਚਰਨਾਂ ਵਿੱਚ ਉਹ ਭੇਟਾ ਲੈ ਕੇ ਪਹੁੰਚ ਰਹੇ ਹਨ। ਉਪਹਾਰਨ ਲਈ ਅਨੇਕ ਪ੍ਰਕਾਰੀ ਆਦਰ ਹਿਤ ਆਏ ਅਗਵਾਰੀ, ਮਿਲੇ ਧਾਏ ਕਰ ਬਹੁਤ ਉਮਾਹਤ, ਜਥਾ ਤ੍ਰਿਖਾ ਤੁਰ ਜਲ ਕੋ ਚਾਹਤ। ਕਵੀ ਸੰਤੋਖ ਸਿੰਘ ਜੀ ਦੱਸ ਰਹੇ ਨੇ ਕਿ ਉਹ ਲੋਕ ਇਸ ਤਰ੍ਹਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਰਹੇ ਨੇ ਕਿ ਜਿਵੇਂ ਕੋਈ ਪਿਆਸਾ ਇਨਸਾਨ ਜਿਹੜਾ ਕਿ ਇੰਨਾ ਕੁ ਪਿਆਸ ਦਾ ਸਤਾਇਆ ਹੋਇਆ ਹੋਵੇ ਕਿ ਉਸ ਵਕਤ ਉਹਦੇ ਅੰਦਰੋਂ ਉਹਦੇ ਪ੍ਰਾਣਾਂ ਵਿੱਚੋਂ ਉਹਦੇ ਸਵਾਸ ਸਵਾਸ ਵਿੱਚੋਂ ਇੱਕ ਹੀ ਚੀਜ਼ ਦੀ ਝਲਕ ਆਉਂਦੀ ਹੋਵੇ ਕਿ ਕੋਈ ਪਾਣੀ ਪਿਆ ਦੇਵੇ। ਭਾਈ ਗੁਰਦਾਸ ਜੀ ਦੀ ਵਾਰਾਂ ਨੂੰ ਜਦੋਂ ਪੜ੍ਹੀਏ ਦੀਪਕ ਪੈ ਆਵਤ, ਕਿ ਦੀਪਕ ਜਿਹੜਾ ਨਾ ਉਹ ਉਸ ਵਕਤ ਦੀਪਕ ਦੇ ਉੱਪਰ ਜਿਹੜਾ ਪਤੰਗਾ ਹੈ, ਦੀਪਕ ਪੈ ਆਵਤ ਪਤੰਗ ਮਿਲ ਸਨੇਹ ਕਰ, ਦੀਪ ਕਰ ਮਹਾਂ ਵਿਪਰੀਤ ਮਿਲ ਯਾਰ ਹੈ, ਕਿ ਦੀਪਕ ਜਿਹੜਾ ਜਦੋਂ ਦੀਵਾ ਬਲਦਾ ਹੁੰਦਾ। ਭਾਈ ਸੰਤੋਖ ਸਿੰਘ ਜੀ ਜਿਸ ਤਰ੍ਹਾਂ ਇੱਥੇ ਦੱਸ ਰਹੇ ਨੇ ਕਿ ਪਿਆਸੇ ਇਨਸਾਨ ਦੀ ਜਿਵੇਂ ਪਿਆਸ ਹੁੰਦੀ ਏ, ਪਿਆਸ ਨਾਲ ਇਨਸਾਨ ਪੂਰਾ ਦੁਖੀ ਹੋਇਆ ਹੁੰਦਾ ਕਿ ਪਾਣੀ ਮਿਲ ਜਾਵੇ, ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਦੀਵਾ ਜਦੋਂ ਬਲਦਾ ਹੁੰਦਾ, ਗੱਲ ਤੇ ਖਿੱਚਦੀ ਹੋ ਰਹੀ ਏ ਨਾ, ਪਿਆਸਾ ਇਨਸਾਨ ਏ, ਉਹਨੂੰ ਖਿੱਚ ਹੈ ਪਾਣੀ ਦੀ। ਇਸੇ ਤਰ੍ਹਾਂ ਦੀਵੇ ਬਾਰੇ ਦੱਸਦੇ ਨੇ ਭਾਈ ਗੁਰਦਾਸ ਜੀ, ਜਦੋਂ ਦੀਵਾ ਬਲਦਾ ਹੁੰਦਾ ਤੇ ਪਤੰਗਾ ਜਿਹੜਾ ਇਹ ਦੂਰੋਂ ਵੇਖਦਾ ਕਿ ਸਾਹਮਣੇ ਦੀਵਾ ਬਲਦਾ ਪਿਆ, ਇਹ ਫਟਾਫਟ ਉੱਡਿਆ ਹੁੰਦਾ ਔਰ ਕੋਲ ਆ ਕੇ ਹੁਣ ਇਹਨੇ ਕਰਨਾ ਕੀ ਹੈ, ਫਟਾਫਟ ਇਹਦੇ ਮਨ ਵਿੱਚ ਆਉਂਦਾ ਕਿ ਬਸ ਮੇਰਾ ਮਿਲਾਪ ਇਸ ਦੀਵੇ ਨਾਲ ਹੋ ਜਾਏ, ਔਰ ਦੀਵੇ ਨੇ ਕੀ ਕਰਨਾ, ਦੀਪ ਕਰ ਮਹਾਂ ਵਿਪਰੀਤ ਮਿਲੇ ਜਾ ਰਿਹਾ, ਦੀਵਾ ਜਿਹੜਾ ਬੜੀ ਵਿਪਰੀਤੀ ਕਰਦਾ, ਬੜਾ ਹੀ ਉਲਟਾ ਪਿਆਰ ਹੈ ਉਹਦਾ ਕਿ ਉਹ ਆਉਂਦੇ ਪਤੰਗੇ ਨੂੰ ਸਾੜ ਕੇ ਸਵਾਹ ਕਰ ਦਿੰਦਾ। ਅਲੀ ਚੱਲ ਆਵਤ ਕਮਲ ਸਨੇਹ ਲੱਗ, ਕਹਿੰਦੇ ਨੇ ਜਿਹੜਾ ਭੌਰਾ ਹੈ ਉਹ ਕਮਲ ਦੇ ਪਿਆਰ ਵਿੱਚ ਆਉਂਦਾ ਤੇ ਫਿਰ ਕਮਲ ਸੰਪਟ ਬਾਂਧ ਪ੍ਰਾਣ ਭਰ ਹਾਰ ਹੈ। ਕਮਲ ਜਿਹੜਾ ਹੈ ਉਹ ਸੰਪਟ ਤੋਂ ਭਾਵ ਹੈ ਇੱਦਾਂ ਘੁੱਟ ਦੇਣਾ, ਕਮਲ ਜਿਹੜਾ ਭੋਰੇ ਨੂੰ ਘੁੱਟ ਕੇ ਮਾਰ ਦਿੰਦਾ, ਕਿਆ ਪਿਆਰ ਹੈ ਉਹਦਾ। ਮਨ ਬਚ ਕ੍ਰਮ ਜਲ ਮੀਨ ਲਿਵਲੀਨ ਗਤ, ਮਨ ਕਰਕੇ ਹਰ ਇੱਕ ਕਿਰਿਆ ਕਰਕੇ ਜਿਹੜੀ ਮੱਛੀ ਹੈ ਉਹਦਾ ਪਿਆਰ ਹੈ ਉਸ ਪਾਣੀ ਨਾਲ, ਪਰ ਪਾਣੀ ਕੀ ਕਰਦਾ, ਬਿਛਰਤ ਰੱਖ ਨਾ ਸਕਤ, ਗਹਿ ਡਾਰ ਹੈ ਉਸ ਵਕਤ ਜਿਹੜਾ ਪਾਣੀ ਹੈ ਇਹਦੇ ਫੜਨ ਦਾ ਕਾਰਨ ਬਣ ਜਾਂਦਾ, ਇਹਦੀ ਮੌਤ ਦਾ ਕਾਰਨ ਬਣ ਜਾਂਦਾ। ਪਾਣੀ ਜੇ ਸੁੱਕ ਜਾਵੇ ਤਾਂ ਕੋਈ ਪਤਾ ਨਹੀਂ, ਪਾਣੀ ਨੂੰ ਤੇ ਪਰਵਾਹ ਨਹੀਂ, ਮੱਛੀ ਤੜਫਦੀ ਮਰ ਜਾਏਗੀ। ਜੇ ਜਾਲ ਪਾਉਣ ਵਾਲਾ ਆ ਗਿਆ ਮਛੇਰਾ, ਉਹਨੇ ਜਾਲ ਸੁੱਟਿਆ, ਪਾਣੀ ਨੇ ਇਹ ਤੇ ਨਹੀਂ ਹੱਥ ਕਰਕੇ ਬਚਾ ਲੈਣਾ, ਮੱਛੀ ਫਿਰ ਮਰ ਜਾਏਗੀ। ਅਖੀਰ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਨੇ, ਦੁਖਦਾਈ ਪ੍ਰੀਤ ਕੀ ਪ੍ਰਤੀਤ ਕਹਿ ਮਰੇ ਨਾ ਟਰੇ, ਗੁਰਸਿੱਖ ਸੁਖਦਾਈ ਪ੍ਰੀਤ ਕਿਉਂ ਵਿਸਾਰ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਜਿੰਨਿਆਂ ਵੀ ਇਹਨਾਂ ਬਾਰੇ ਗੱਲ ਆਈ ਏ, ਪਤੰਗੇ ਬਾਰੇ, ਉਸ ਤੋਂ ਬਾਅਦ ਇਸ ਮੱਛੀ ਬਾਰੇ, ਇਹ ਭੌਰੇ ਬਾਰੇ, ਕਿ ਇਹਨਾਂ ਦਾ ਪਿਆਰ ਜਿਹੜਾ ਦੁੱਖ ਦਾ ਕਾਰਨ ਹੈ। ਪਤੰਗਾ ਜਿਹੜਾ ਉਸ ਨਾਲ ਦੀਪਕ ਨਾਲ ਪਿਆਰ ਕਰਦਾ ਪਰ ਇਹਦਾ ਪਿਆਰ ਇਹਨੂੰ ਸਾੜ ਕੇ ਮਾਰ ਦਿੰਦਾ, ਭੌਰਾ ਜਿਹੜਾ ਕਮਲ ਦੇ ਫੁੱਲ ਨਾਲ ਪਿਆਰ ਕਰਦਾ ਕਮਲ ਦਾ ਫੁੱਲ ਘੁੱਟ ਕੇ ਮਾਰ ਦਿੰਦਾ, ਮੱਛੀ ਜਲ ਨਾਲ ਪਿਆਰ ਕਰਦੀ ਏ ਤੇ ਉਸ ਵਕਤ ਜਲ ਜਿਹੜਾ ਸੁੱਕ ਗਿਆ ਤਾਂ ਮੱਛੀ ਮਰ ਜੂ, ਜੇ ਆ ਕੇ ਮਛੇਰੇ ਨੇ ਜਾਲ ਪਾ ਲਿਆ ਤਾਂ ਮਰ ਜਾਣਾ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਦੁਖਦਾਈ ਪ੍ਰੀਤ ਕੀ ਪ੍ਰਤੀਤ ਕਹਿ ਮਰੇ, ਕਿ ਦੁਖਦਾਈ ਜਿਹੜਾ ਪਿਆਰ ਹੈ ਉਹਦੀ ਪ੍ਰਤੀਤ ਇੰਨੀ ਹੈ ਕਿ ਮਰਦੇ ਹੀ ਮਰਦੇ ਨੇ। ਕੀ ਕਦੀ ਹੋਇਆ ਕਿ ਕਿਸੇ ਪਤੰਗੇ ਨੇ ਕਿਹਾ ਹੋਵੇ ਕਿ ਫਲਾਣਾ ਪਤੰਗਾ ਗਿਆ ਸੀ, ਉਹ ਮਰ ਗਿਆ ਸੀ ਅੱਗ ਦੇ ਕੋਲ ਜਾ ਕੇ, ਪਤੰਗੇ ਉਹ ਯਾਦ ਰੱਖਿਓ ਅੱਜ ਤੋਂ ਬਾਅਦ ਅੱਗ ਕੋਲ ਨਹੀਂ ਜਾਣਾ? ਕਦੀ ਸੁਣਿਆ ਨਹੀਂ। ਅੱਜ ਵੀ ਪਤੰਗੇ ਮਰਦੇ ਨੇ ਔਰ ਫਿਰ ਜਾ ਰਹੇ ਨੇ। ਮੱਛੀ ਅੱਜ ਵੀ ਪਾਣੀ ਵਿੱਚ ਮਰੇਗੀ, ਫੜੀ ਜਾਏਗੀ, ਫਿਰ ਵੀ ਪਾਣੀ ਵਿੱਚ ਰਹਿ ਰਹੀ ਹੈ। ਭੌਰਾ ਜਿਹੜਾ ਕਮਲ ਦੇ ਫੁੱਲ ਤੇ ਮਰਦੇ ਨੇ ਫਿਰ ਵੀ ਬਹਿੰਦੇ ਨੇ। ਪਰ ਭਾਈ ਗੁਰਦਾਸ ਜੀ ਬੜੀ ਲਾਜਵਾਬ ਗੱਲ ਕਹਿੰਦੇ ਨੇ ਕਿ ਦੁਖਦਾਈ ਪ੍ਰੀਤ ਕੀ ਪ੍ਰਤੀਤ ਕਹਿ ਮਰੇ ਨਾ ਟਰੇ। ਇਹ ਲੋਕ ਤੇ ਨਹੀਂ ਹਟਦੇ, ਇਹ ਪੰਛੀ ਇਹ ਜੀਵ ਤੇ ਨਹੀਂ ਹਟਦੇ, ਗੁਰਸਿੱਖ ਸੁਖਦਾਈ ਪ੍ਰੀਤ ਕਿਉਂ ਵਿਸਾਰ ਹੈ? ਪਰ ਹੇ ਗੁਰੂ ਕੇ ਸਿੱਖ, ਗੁਰੂ ਕਾ ਪਿਆਰ ਤੇ ਸੁਖ ਦੇਣ ਵਾਲੇ, ਤੂੰ ਉਹ ਕਿਉਂ ਵਿਸਾਰ ਦਿੰਦਾ? ਕਿਉਂ ਭੁੱਲ ਜਾਂਦੇ ਗੁਰੂ ਦੇ ਪਿਆਰ ਨੂੰ? ਗੁਰੂ ਜਿਹੜਾ ਕਦੀ ਸਿੱਖ ਨੂੰ ਮਰਨ ਨਹੀਂ ਦਿੰਦਾ, ਗੁਰੂ ਜਿਹੜਾ ਕਦੀ ਸਿੱਖ ਨੂੰ ਪਾਣੀ 'ਚ ਨਹੀਂ ਡੁੱਬਣ ਦਿੰਦਾ। ਜਦੋਂ ਮਨ ਸੁਖ ਡੁੱਬਣ ਲੱਗਾ ਸੀ ਤੇ ਇਹਨੇ ਅਰਦਾਸ ਕੀਤੀ ਸੀ ਗੁਰੂ ਨਾਨਕ ਪਾਤਸ਼ਾਹੀ ਦੇ ਚਰਨਾਂ 'ਚ। ਮੱਖਣ ਸ਼ਾਹ ਲੁਬਾਣਾ ਜਿਹੜਾ ਉਹਦਾ ਜਹਾਜ਼ ਡੁੱਬਣ ਲੱਗਾ ਸੀ, ਗੁਰੂ ਗਰੀਬ ਨਵਾਜ ਨੌਵੇਂ ਪਾਤਸ਼ਾਹੀ ਦੇ ਚਰਨਾਂ 'ਚ ਅਰਦਾਸ ਕੀਤੀ ਸੀ, ਬਚਿਆ। ਭਾਵ ਇਹ ਜਿਹੜੀ ਹਾਲਤ ਹੈ ਇਨਸਾਨ ਦੀ, ਇਸ ਕਰਕੇ ਕਵੀ ਜੀ ਕਹਿ ਰਹੇ ਨੇ ਕਿ ਉਹਨਾਂ ਦੇ ਕੋਲੋਂ ਐਨੀ ਚੀਜ਼ ਤੇ ਸਿੱਖ ਲਵੇ ਕਿ ਜਿਸ ਤਰ੍ਹਾਂ ਉਹ ਪਿਆਰ ਕਰਦੇ ਨੇ ਆਪਣੇ ਉਸ ਸ਼ਮਾ ਨੂੰ, ਅੱਗ ਨੂੰ, ਮੱਛੀ ਪਾਣੀ ਨੂੰ, ਗੁਰੂ ਕੇ ਸਿੱਖ ਤੂੰ ਵੀ ਇਸ ਤਰ੍ਹਾਂ ਸਤਿਗੁਰੂ ਨਾਲ ਪਿਆਰ ਕਰ। ਔਰ ਇੱਥੇ ਕਵੀ ਜੀ ਕਹਿ ਰਹੇ ਨੇ ਕਿ ਸਾਧ ਸੰਗਤ ਜੋ ਹੈ, ਜਿੱਥੇ ਸਤਿਗੁਰੂ ਜੀ ਮਿਰਜ਼ਾਪੁਰ ਨਗਰੀ ਵਿੱਚ ਪਹੁੰਚੇ ਹਨ, ਇੱਥੇ ਸਾਧ ਸੰਗਤ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਇਸ ਤਰ੍ਹਾਂ ਆ ਰਹੀ ਹੈ ਜਿਵੇਂ ਕੋਈ ਪਿਆਸਾ ਇਨਸਾਨ ਪਾਣੀ ਦੀ ਖੋਜ ਵਿੱਚ ਆਉਂਦਾ ਹੈ। ਕਰ ਜੋ ਰੈ ਨਿਜ ਸੀਸ ਝੁਕਾਵੇ ਗੁਰ ਕੇ ਪਦ ਅਰਬਿੰਦ ਲਗਾਵੇ। ਸਾਧ ਸੰਗਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕਰਕੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਵਿੱਚ ਮੱਥਾ ਟੇਕਦੀ ਹੈ। ਲੇ ਕਰ ਸੰਗ ਸਿਵਰ ਕਰਵਾਇਬ ਕਰਤ ਭਏ ਜਿਮ ਗੁਰ ਫੁਰਮਾਇਬ। ਔਰ ਇਸ ਮਿਰਜ਼ਾਪੁਰ ਵਾਲੀ ਸਾਧ ਸੰਗਤ ਨੇ ਗਰੀਬ ਨਵਾਜ ਪਾਤਸ਼ਾਹ ਜੀ ਦੇ ਰਹਿਣ ਵਾਸਤੇ ਬਹੁਤ ਹੀ ਵਧੀਆ ਨਗਰੀ ਦੇ ਵਿੱਚ, ਭਾਵ ਬਹੁਤ ਹੀ ਵਧੀਆ ਜਗ੍ਹਾ ਦੇ ਵਿੱਚ ਉਸ ਸਥਾਨ ਨੂੰ ਬਣਾਇਆ। ਅਨਕ ਪ੍ਰਕਾਰਨ ਕੀ ਕਰ ਸੇਵਾ ਕਰੇ ਪ੍ਰਸੰਨ ਮਹਾ ਗੁਰਦੇਵਾ। ਕਈ ਤਰ੍ਹਾਂ ਦੀ ਸੇਵਾ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਨੂੰ ਇਸ ਸਾਧ ਸੰਗਤ ਨੇ ਬਹੁਤ ਹੀ ਖੁਸ਼ ਕਰ ਲਿਆ। ਖਾਨ ਪਾਨ ਕੀ ਟਹਿਲ ਬਿਸਾਲਾ ਪੁਰ ਕੀ ਸੰਗਤ ਕਰ ਤਿਸ ਕਲਾ। ਇਸ ਮਿਰਜ਼ਾਪੁਰ ਨਗਰੀ ਦੀ ਜਿੰਨੀ ਵੀ ਸਾਧ ਸੰਗਤ ਹੈ ਉਹਨਾਂ ਨੇ ਉਸ ਵਕਤ ਖਾਣ ਪੀਣ ਤੋਂ ਭਾਵ ਲੰਗਰ ਦੀ ਸੇਵਾ ਬੜੇ ਹੀ ਵਧੀਆ ਢੰਗ ਨਾਲ ਕੀਤੀ। ਹੁਤੀ ਇਕੱਤਰ ਜੋ ਗੁਰ ਕੀ ਕਾਰ ਧਰਿਓ ਆਨ ਕਰ ਦਰਬ ਉਦਾਰ। ਜਿੰਨੀ ਵੀ ਗੁਰੂ ਕੀ ਕਾਰ ਭਾਵ ਦਸਵੰਧ ਆਦਿਕ ਜਿੰਨਾ ਵੀ ਇਕੱਠਾ ਸੀ ਉਹ ਲਿਆ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਭੇਟਾ ਕੀਤਾ ਗਿਆ। ਬਸਤਰ ਬੇ ਭੂਖਨ ਸੁੰਦਰ ਦੀਨ ਅਰਪਨ ਸਕਲ ਅਕੋਰਨ ਕੀਨ। ਬਹੁਤ ਹੀ ਬਸਤਰ ਆਦਿਕ ਹੋਰ ਬਹੁਤ ਸਾਰੀਆਂ ਭੇਟਾਵਾਂ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹੀ ਦੇ ਚਰਨਾਂ ਵਿੱਚ ਸਾਧ ਸੰਗਤ ਲੈ ਕੇ ਆ ਰਹੀ ਹੈ। ਇੱਕ ਦੋਏ ਕਰ ਮੁਕਾਮ ਗੁਰ ਚੱਲੈ ਮਗ ਮੈਂ ਬਹੁ ਸਿੱਖ ਸੰਗਤ ਮਿਲੈ। ਇਸ ਤਰ੍ਹਾਂ ਸਤਿਗੁਰੂ ਜੀ ਇੱਕ ਦੋ ਜਗ੍ਹਾ ਮੁਕਾਮ ਤੋਂ ਭਾਵ ਡੇਰਾ ਠਹਿਰਾ ਰੁਕਣਾ, ਇੱਕ ਦੋ ਜਗ੍ਹਾ ਰੁਕ ਕੇ ਡੇਰਾ ਕਰਕੇ ਪਾਤਸ਼ਾਹ ਜੀ ਚੱਲਦੇ ਜਾ ਰਹੇ ਹਨ ਔਰ ਰਸਤੇ ਵਿੱਚ ਕਈ ਤਰ੍ਹਾਂ ਦੀ ਸਾਧ ਸੰਗਤ ਮਿਲਦੀ ਜਾ ਰਹੀ ਹੈ। ਕਰਤ ਜਾਤ ਸਤਿਗੁਰੂ ਨਿਹਾਲ ਅਨਕ ਨਰਨ ਕੇ ਬੰਧਨ ਟਾਲ। ਬਹੁਤ ਸਾਰੀ ਸਾਧ ਸੰਗਤ ਮਿਲਦੀ ਹੈ ਪਰ ਸਤਿਗੁਰੂ ਜੀ ਸਾਰਿਆਂ ਦੇ ਬੰਧਨ ਟਾਲ ਕੇ, ਭਾਵ ਕੋਈ ਅਰਜ ਕਰਦਾ ਪਾਤਸ਼ਾਹ ਜੀ ਮੇਰੇ ਘਰ ਵਿੱਚ ਰੁਕੋ, ਕੋਈ ਅਰਜ ਕਰਦਾ ਗਰੀਬ ਨਵਾਜ ਪਾਤਸ਼ਾਹ ਮੇਰੇ ਘਰ ਚਰਨ ਪਾਓ, ਸਤਿਗੁਰੂ ਜੀ ਸਾਰਿਆਂ ਬੰਧਨਾਂ ਨੂੰ ਟਾਲ ਕੇ ਭਾਵ ਉਹਨਾਂ ਨੂੰ ਨਾ ਕਰਕੇ ਅੱਗੇ ਜਾ ਰਹੇ ਨੇ ਕਿਉਂਕਿ ਗੁਰੂ ਸਵਾਰਿਓ। ਦੂਸਰੇ ਪਾਸੇ ਸਸਰਾਮ ਨਗਰ ਦੇ ਵਿੱਚ ਇੱਕ ਸਿੱਖ ਵੱਲੋਂ ਪ੍ਰੇਮ ਦੀ ਡੋਰ ਜੋ ਪਈ ਹੋਈ ਏ ਉਹ ਪ੍ਰੇਮ ਦੇ ਬੱਧੇ ਹੋਏ ਨੌਵੇਂ ਪਾਤਸ਼ਾਹ ਬਹੁਤ ਹੀ ਜਲਦੀ ਤੋਂ ਜਲਦੀ ਜਾ ਰਹੇ ਹਨ। ਜੈ ਜੈ ਕਾਰ ਹੋਇ ਤਹਿ ਰਹਿਓ ਪੁਰ ਗ੍ਰਾਮਨ ਸਭ ਨੇ ਜਾ ਸੋ ਕਹਿਓ। ਮਿਰਜ਼ਾਪੁਰ ਨਗਰੀ ਦੇ ਵਿੱਚ ਔਰ ਉਸ ਤੋਂ ਬਾਅਦ ਸਤਿਗੁਰੂ ਜੀ ਜਿੱਥੇ ਵੀ ਜਾ ਰਹੇ ਨੇ, ਹਰ ਪਾਸੇ ਜੈ ਜੈਕਾਰ ਹੋ ਰਹੀ ਹੈ ਸਤਿਗੁਰੂ ਜੀ ਦੀ। ਔਰ ਜਿੰਨੇ ਵੀ ਨਗਰ ਗ੍ਰਾਮ ਆ ਰਹੇ ਨੇ, ਸਾਰੇ ਹੀ ਸਤਿਗੁਰੂ ਜੀ ਦਾ ਜਸ ਕਰ ਰਹੇ ਹਨ। ਜਥਾ ਮਹਾ ਕੰਨ ਉਮਡਹਿ ਸਾਵਨ, ਥਲ ਉਚਾਵਚ ਕਰਹਿ ਬਸਾਵਨ। ਕਵੀ ਜੀ ਕਹਿ ਰਹੇ ਨੇ ਕਿ ਸਤਿਗੁਰੂ ਜੀ ਦਾ ਬਿਰਦ ਕਿਵੇਂ ਜੇ ਹੈ। ਜਿਸ ਤਰ੍ਹਾਂ ਤੁਸੀਂ ਵੇਖਦੇ ਹੋ, ਮੀਂਹ ਪਾਇਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਜਦੋਂ ਮੀਂਹ ਪੈਂਦਾ ਔਰ ਦੱਸਿਆ ਪਾਤਸ਼ਾਹ ਨੇ ਗੁਰਬਾਣੀ ਵਿੱਚ, ਇਸ ਮੀਂਹ ਨੂੰ ਆਗਿਆ ਦਿੱਤੀ ਉਸ ਅਕਾਲ ਪੁਰਖ ਨੇ, ਉਸ ਇੰਦਰ ਨੂੰ ਹੁਕਮ ਦਿੱਤਾ ਸਾਰੀ ਧਰਤੀ ਤੇ ਜਾ ਕੇ ਵਸੋ। ਔਰ ਫਿਰ ਕੀ ਹੈ, ਕਵੀ ਜੀ ਦੱਸਦੇ ਨੇ ਜਿਸ ਤਰ੍ਹਾਂ ਮੀਂਹ ਧਰਤੀ ਤੇ ਪੈਂਦਾ ਔਰ ਕਦੀ ਮੀਂਹ ਇਸ ਚੀਜ਼ ਦਾ ਧਿਆਨ ਨਹੀਂ ਰੱਖਦਾ, ਨੀਵੀਂ ਜਗ੍ਹਾ ਔਰ ਇਹ ਉੱਚੀ ਜਗ੍ਹਾ, ਇਹ ਮਾੜੀ ਜਗ੍ਹਾ ਔਰ ਚੰਗੀ ਜਗ੍ਹਾ, ਇੱਥੇ ਨਹੀਂ ਪੈਣਾ, ਭਾਵ ਸਾਰੇ ਪਾਸੇ ਮੀਂਹ ਪੈ ਕੇ ਤ੍ਰਿਪਤ ਕਰ ਦਿੰਦਾ ਹੈ। ਇਸੇ ਤਰ੍ਹਾਂ ਜੋ ਸਤਿਗੁਰੂ ਜੀ ਹਨ, ਗੁਰੂ ਸਾਹਿਬ, ਉਹਨਾਂ ਦੀ ਕਿਰਪਾ ਵੀ ਇੱਕ ਮੀਂਹ ਵਾਂਗੂ ਹੈ। ਜਿਵੇਂ ਮੀਂਹ ਪੈਣ ਦੇ ਨਾਲ ਸਾਰੇ ਜੀ ਜੰਤ ਸੁਖੀ ਹੁੰਦੇ ਨੇ, ਸਤਿਗੁਰੂ ਗਰੀਬ ਨਵਾਜ ਜਦੋਂ ਕਿਸੇ ਵੀ ਜੋਤ ਵਿੱਚ ਆਉਣ, ਭਾਵੇਂ ਗੁਰੂ ਨਾਨਕ ਪਾਤਸ਼ਾਹੀ ਦੇ ਰੂਪ ਵਿੱਚ ਆ ਜਾਣ, ਭਾਵੇਂ ਸ੍ਰੀ ਸਤਿਗੁਰੂ ਨੌਵੇਂ ਪਾਤਸ਼ਾਹ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਰੂਪ ਵਿੱਚ ਆ ਜਾਣ, ਭਾਵੇਂ ਸ੍ਰੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਰੂਪ ਵਿੱਚ ਆਉਣ, ਤੇ ਭਾਵੇਂ ਸਤਿਗੁਰੂ ਜਗਜੀਤ ਸਿੰਘ ਜੀ ਦੇ ਰੂਪ ਵਿੱਚ, ਕਿਸੇ ਵੀ ਰੂਪ ਵਿੱਚ ਗੁਰੂ ਜੀ ਆਉਣ, ਸਦਾ ਹੀ ਉਹਨਾਂ ਦਾ ਸੁਭਾਅ ਹੈ ਕਿ ਸਭ ਤੇ ਕਿਰਪਾ ਕਰਨੀ ਹੈ, ਕਿਸੇ ਨੂੰ ਮਾੜਾ ਚੰਗਾ ਨਹੀਂ ਸਮਝਣਾ। ਇੱਕ ਵਾਰ ਸਾਰੇ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਸਤਿਗੁਰੂ ਦਾ ਬਿਰਧ ਐਸਾ ਗੁਰੂ ਸਵਾਰਿਓ, ਜਦੋਂ ਪ੍ਰੇਮ ਦੀ ਗੱਲ ਕੀਤੀ ਜਾਵੇ ਤੇ ਜਦੋਂ ਭਗਵਾਨ ਰਾਮ ਚੰਦਰ ਦਾ ਵਕਤ ਹੈ, ਭੀਲਣੀ ਜਿਹਨੂੰ ਕਿ ਬੜੇ ਵੱਡੇ ਵੱਡੇ ਕਰਮਾਂ ਵਾਲੇ, ਕਰਮ ਨਿਸ਼ਠਾ ਕਰਨ ਵਾਲੇ, ਬੜੀ ਹੀ ਮਰਿਆਦਾ ਵਾਲੇ ਵਿਦਵਾਨ ਪੰਡਿਤ ਲੋਕ, ਉਸ ਵਕਤ ਦੇ ਲੋਕ ਜਿਹੜੇ ਕਿ ਉਹਨੂੰ ਸੇਵਾ ਕਰਨ ਨਹੀਂ ਸੀ ਦਿੰਦੇ, ਕਹਿੰਦੇ ਸੀ ਇਹ ਨੀਚ ਔਰਤ ਜਿਹੜੀ ਸਾਡੇ ਰਸਤੇ ਵਿੱਚ ਤੱਕ ਨਾ ਆਵੇ, ਉਸ ਨੂੰ ਇੰਨਾ ਮਾੜਾ ਸਮਝਿਆ ਜਾਂਦਾ ਸੀ ਕਿ ਜਿਹੜੇ ਰਾਹ ਤੋਂ ਅਸੀਂ ਲੰਘਣਾ, ਰਾਹ ਦੇ ਉੱਤੇ ਵੀ ਨਹੀਂ ਆਉਣੀ ਚਾਹੀਦੀ। ਅਸੀਂ ਇਹ ਸਾਖੀ ਕਈ ਵਾਰ ਸੁਣੀ ਹੈ ਕਿ ਚੋਰੀ ਸੇਵਾ ਕਰਕੇ ਤੁਰ ਜਾਂਦੀ ਸੀ, ਇੱਕ ਦਿਨ ਵੇਖਿਆ ਤੇ ਇਹਨੂੰ ਬੜਾ ਹੀ ਭਾਰੀ ਡੰਡ ਵੀ ਦਿੱਤਾ ਗਿਆ ਕਿ ਇਹ ਤੂੰ ਕੁਕਰਮ ਕਰਦੀ ਹੈ, ਸਾਡੇ ਰਾਹ ਤੇ ਆ ਕੇ ਸਫਾਈ ਕਰਦੀ ਹੈ, ਰਾਹ ਅਪਵਿੱਤਰ ਹੋ ਜਾਂਦਾ। ਇੰਨੀ ਬੁਰੀ ਔਰਤ ਜਿਹਨੂੰ ਸਮਝਿਆ ਜਾਂਦਾ ਸੀ, ਇੰਨੀ ਨੀਚ ਦਰਜੇ ਦੀ ਜਿਹਨੂੰ ਸਮਝਿਆ ਜਾਂਦਾ ਸੀ, ਪ੍ਰੇਮ ਦੀ ਵੇਖੋ ਕਮਾਲ, ਉਸ ਭਗਵਾਨ ਸ਼੍ਰੀ ਰਾਮ ਚੰਦਰ ਨੂੰ ਜਿਹਨੂੰ ਮਰਿਆਦਾ ਪੁਰਸ਼ੋਤਮ ਕਿਹਾ ਗਿਆ, ਜਿਹੜਾ ਪੁਰਸ਼ਾਂ ਮਰਿਆਦਾ ਰੱਖਣ ਵਾਲੇ ਪੁਰਸ਼ਾਂ ਤੋਂ ਵੀ ਉੱਤਮ ਹੈ, ਜਿਹੜਾ ਕਿ ਮਰਿਆਦਾ ਨੂੰ ਕਾਇਮ ਰੱਖਣ ਵਾਲਾ, ਉਸ ਪਰਮਾਤਮਾ, ਉਸ ਗਰੀਬ ਬਨਵਾਜ ਸਤਿਗੁਰੂ ਸ੍ਰੀ ਭਾਵ ਸ਼੍ਰੀ ਰਾਮ ਚੰਦਰ ਭਗਵਾਨ, ਉਹਨਾਂ ਦੀ ਮਰਿਆਦਾ ਜਿਹੜੀ ਹੈ ਪ੍ਰੇਮ ਦੇ ਅੱਗੇ ਨਾ ਰੁਕੀ। ਗੁਰੂ ਸਵਾਰਿਓ, ਪ੍ਰੇਮ ਦੇ ਅੱਗੇ ਨੇਮ ਨਹੀਂ ਰੁਕਦਾ। ਉਸ ਵਕਤ ਭੀਲਣੀ ਦੇ ਕੋਲ ਆ ਕੇ ਬੇਰ ਖਾਧੇ, ਉਸ ਔਰਤ ਦੇ ਘਰ ਬੇਰ ਖਾਧੇ ਜਿਹਦੇ ਘਰ ਦੇ ਕੋਲੋਂ, ਕੁਟੀਆ ਦੇ ਕੋਲੋਂ ਕੋਈ ਲੰਘਦਾ ਨਹੀਂ ਸੀ ਹੁੰਦਾ। ਬਿਦਰ ਵਰਗੇ ਨੂੰ ਕੋਈ ਪੁੱਛਦਾ ਨਹੀਂ ਸੀ, ਨੀਵੀਂ ਜਾਤ ਵਾਲਾ ਸੀ, ਭਗਵਾਨ ਕ੍ਰਿਸ਼ਨ ਜਾ ਕੇ ਉਹਦੇ ਘਰ ਰਹੇ। ਜਦੋਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਬਾਰੇ ਗੱਲ ਕਰੀਏ, ਉਹੀ ਜੋਤ ਜਿਹੜੀ ਕਿ ਵਾਰ ਵਾਰ ਧਰਤੀ ਦੇ ਉੱਤੇ ਜਦੋਂ ਧਰਮ ਜਿਹੜਾ ਨਾਸ ਹੁੰਦਾ, ਜਦੋਂ ਧਰਮ ਜਿਹੜਾ ਡੋਲ ਜਾਂਦਾ, ਜਦੋਂ ਵੇਖਿਆ ਧਰਤੀ ਦੇ ਉੱਤੇ ਪ੍ਰੇਮ ਨਾਂ ਦੀ ਚੀਜ਼ ਹੀ ਨਹੀਂ ਰਹਿ ਗਈ, ਉਸ ਵਕਤ ਗੁਰੂ ਕਿਸੇ ਵੀ ਜੋਤ ਵਿੱਚ ਆਉਣ ਤੇ ਬਖਸ਼ਿਸ਼ ਕਰਨ। ਗੁਰਬਾਣੀ ਦੇ ਮਹਾਂਵਾਕਾਂ ਅਨੁਸਾਰ, ਜਿਸ ਜਾਣ ਆਏ ਸੋਈ ਜਨ ਜਾਣੈ, ਜਿਹੜੇ ਜੀਵ ਦੇ ਉੱਤੇ ਗੁਰੂ ਕਿਰਪਾ ਕਰ ਦੇਵੇ ਉਹੀ ਉਹਨੂੰ ਜਾਣ ਸਕਦਾ। ਅਜਿਹੇ ਲੋਕ ਜਿਨ੍ਹਾਂ ਨੇ ਦਸਵੇਂ ਪਾਤਸ਼ਾਹ ਤੋਂ ਬਾਅਦ ਅੱਜ ਤੱਕ ਨਹੀਂ ਉਹਨਾਂ ਨੂੰ ਪਤਾ ਲੱਗਿਆ ਕਿ ਦੇਹਧਾਰੀ ਗੁਰੂ ਅੱਜ ਵੀ ਧਰਤੀ ਤੇ ਹੈ, ਇਹ ਤੇ ਕਿਰਪਾ ਕਰੇ ਗੁਰੂ ਜਣਾ ਦੇਵੇ। ਜਿਹਨੂੰ ਜਣਾ ਦੇਵੇ, ਫਿਰ ਇਹ ਵੀ ਨਹੀਂ ਗੱਲ ਕਿ ਨਾਮਧਾਰੀ ਜਿਹੜੇ ਨੇ ਉਹਨਾਂ ਦਾ ਹੀ ਇਹ ਗੁਰੂ, ਇਹ ਨਹੀਂ ਕਿ ਜਿਨ੍ਹਾਂ ਨੇ ਚਿੱਟੀ ਦਸਤਾਰ ਬੰਨ ਲਈ, ਮਾਲਾ ਪਾ ਲਈ ਕਿ ਉਹੀ ਗੁਰੂ ਦੇ ਹੋ ਗਏ, ਜਾਂ ਇਹ ਨਿਸ਼ਾਨ ਉਹਨਾਂ ਨੂੰ ਮਿਲ ਗਿਆ, ਪੱਕੀ ਮੋਹਰ ਲੱਗ ਗਈ ਕਿ ਗੁਰੂ ਤੁਹਾਡਾ। ਅਸਲ 'ਚ ਗੁਰੂ ਉਸ ਦਾ ਹੈ ਜਿਹੜਾ ਨਾਮਧਾਰੀ ਹੈ, ਔਰ ਨਾਮਧਾਰੀ ਤੋਂ ਮਤਲਬ ਇਹ ਚਿੱਟੀ ਪੋਸ਼ਾਕ ਨਹੀਂ, ਨਾਮਧਾਰੀ ਤੋਂ ਮਤਲਬ ਇਹ ਚਿੱਟੀ ਦਸਤਾਰ ਨਹੀਂ, ਨਾਮਧਾਰੀ ਤੋਂ ਮਤਲਬ ਇਹ ਮਾਲਾ ਨਹੀਂ, ਨਾਮਧਾਰੀ ਤੋਂ ਮਤਲਬ ਹੈ ਜਿਹੜਾ ਨਾਮ ਨੂੰ ਧਾਰਨ ਕੀਤਾ ਜਿਹਨੇ। ਸੋ ਜਦੋਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਹਿਮਾਚਲ ਮੰਡੀ ਵੱਲ ਗਏ, ਉਸ ਵਕਤ ਕੁਛ ਅਜਿਹੀ ਖੇਡ ਵਾਪਰੀ, ਇੱਕ ਔਰਤ ਪਹਾੜਨ ਬੀਬੀ ਉਹਨੂੰ ਦਰਸ਼ਨ ਦਿੱਤੇ ਕਿ ਸਵੇਰੇ ਇਸ ਤਰ੍ਹਾਂ ਕਰੀ, ਦੁੱਧ ਜਿਹੜਾ ਹੈ ਨਾ ਰਾਤ ਨੂੰ ਇਹਦੇ ਵਿੱਚ ਪਾਣੀ ਨਾ ਪਿਆ ਹੋਵੇ, ਇਹਨੂੰ ਉਬਾਲ ਕੇ ਵਧੀਆ ਗਰਮ ਕਰਕੇ ਇਹਦਾ ਦਹੀਂ ਬਣਾ ਕੇ ਉਹ ਸਵੇਰੇ ਲਿਆ, ਮੈਂ ਛਕਣਾ। ਇਹ ਗੁਰੂ ਦੀ ਮੌਜ ਹੈ, ਇਹ ਗੁਰੂ ਸਾਡੇ ਮਨਾਂ ਤੇ ਪਏ ਹੋਏ ਪਰਦੇ ਦੂਰ ਕਰਦਾ ਕਿ ਗੁਰੂ ਇਹ ਨਾ ਸਮਝ ਲੈਣਾ ਕਿ ਮੈਂ ਕਿਸੇ ਬੰਧਨ ਚ ਬੰਨਿਆ ਹੋਇਆ। ਹਾਂ ਜੇ ਬੰਨਿਆ ਉਹ ਪਿਆਰ ਦੇ ਬੰਧਨ ਵਿੱਚ ਆ, ਇਹ ਵਾਲਾ ਬੰਧਨ ਮੈਨੂੰ ਪਾ ਸਕਦੇ ਹੋ ਆ ਕੇ। ਹੁਣ ਜਦੋਂ ਉਹ ਸਵੇਰੇ ਦਹੀਂ ਲੈ ਕੇ ਆਈ, ਉਹਨੇ ਆ ਕੇ ਸਾਧ ਸੰਗਤ ਨੂੰ ਦੱਸਿਆ ਕਿ ਇਸ ਤਰ੍ਹਾਂ ਹੁਣ ਉਹਨੇ ਬਾਬਾ ਜੀ ਕਹਿਣਾ ਸੀ। ਉਹਨੂੰ ਕੀ ਪਤਾ ਕਿ ਬਾਬਾ ਔਰ ਸਤਿਗੁਰੂ ਇਹ ਫਰਕ ਹੈ ਥੋੜਾ, ਪਰ ਕਈ ਜਗ੍ਹਾ ਜਾ ਕੇ ਵੇਖਿਆ ਜਾਵੇ ਤੇ ਬਾਬਾ ਲਫ਼ਜ਼ ਉਸ ਅਕਾਲ ਪੁਰਖ ਬਾਰੇ ਵੀ ਬੋਲਿਆ ਗਿਆ। ਸੋ ਜਦੋਂ ਇਹ ਗੱਲ ਹੋਈ, ਦਹੀਂ ਲੈ ਕੇ ਆਈ, ਜਿਹਨੂੰ ਵੀ ਦੱਸਦੀ ਏ ਉਹਦੇ ਪਹਿਲੀ ਤੇ ਗੱਲ ਵੇਸ਼ ਭੂਸ਼ਾ ਵੱਲ ਵੇਖੇ, ਉਹਦੀ ਰਹਿਣੀ ਬਹਿਣੀ ਪਤਾ ਸਭ ਨੂੰ ਸੀ ਕਿ ਬੀੜੀਆਂ ਸਿਗਰਟਾਂ ਪੀਣ ਵਾਲਿਆਂ ਦੇ ਘਰ ਵਿੱਚੋਂ ਇਹਦਾ ਲੈ ਕੇ ਦਹੀਂ ਸਤਿਗੁਰੂ ਛਕਣਗੇ, ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਮੌਜ ਹੈ ਗੁਰੂ ਦੀ, ਉਹ ਕੁਛ ਵੀ ਕਰ ਸਕਦਾ। ਇਹ ਦੱਸਦਾ ਗੁਰੂ ਕਿ ਕਿਸੇ ਉੱਤੇ ਜਦੋਂ ਗੁਰੂ ਨੇ ਕਿਰਪਾ ਕਰਨੀ ਹੋਵੇ ਕਿਸੇ ਕੋਲੋਂ ਪੁੱਛਦਾ ਨਹੀਂ। ਅਖੀਰ ਨਾਰਾਜ਼ ਜੀ ਹੋ ਕੇ, ਉਦਾਸ ਜੀ ਹੋ ਕੇ ਇੱਕ ਪਾਸੇ ਬਹਿ ਗਈ ਕਿ ਚੰਗਾ ਕੌਤਕ ਵਰਤਿਆ, ਕਿਸੇ ਅਗੰਮੀ ਸ਼ਕਤੀ ਨੇ ਦਰਸ਼ਨ ਵੀ ਦਿੱਤੇ, ਮੈਂ ਲੈ ਵੀ ਆਈ ਪਰ ਇੱਥੇ ਪੁੱਛ ਪੜਤਾਲ ਹੀ ਕੋਈ ਨਹੀਂ। ਅਖੀਰ ਸਤਿਗੁਰੂ ਜੀ ਜਦੋਂ ਆਏ ਤੇ ਸਭ ਇੱਕ ਵਾਰ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਸਤਿਗੁਰੂ ਜੀ ਜਿਹੜੇ ਘੱਟ ਘੱਟ ਕੇ ਅੰਤਰ ਕੀ ਜਾਣਤ, ਜਿਹੜੇ ਜਾਣਦੇ ਨੇ ਸਾਰਿਆਂ ਦੇ ਹਿਰਦੇ ਦੀ, ਉਹ ਸਭ ਸਮਝਦੇ ਨੇ ਕਿ ਕਿਹੜਾ ਇਨਸਾਨ ਪ੍ਰੇਮ ਕਰਦਾ ਮੇਰੇ ਨਾਲ ਤੇ ਕਿਹੜਾ ਚਲਾਕੀਆਂ ਵਰਤਦਾ, ਕਿਉਂਕਿ ਉਹ ਪਰਮਾਤਮਾ ਜੋ ਹੈ ਗੁਰੂ ਸਵਾਰਿਓ, ਉਹ ਕੋਈ ਬੁੱਤ ਨਹੀਂ, ਉਹ ਕੋਈ ਪੱਥਰ ਦੀ ਮੂਰਤੀ ਨਹੀਂ, ਉਹ ਪਰਮਾਤਮਾ ਜੋ ਮਿੱਟੀ ਦਾ ਪੁਤਲਾ ਨਹੀਂ, ਜਿਵੇਂ ਮਰਜ਼ੀ ਉਹਦੇ ਸਾਹਮਣੇ ਜੋ ਮਰਜ਼ੀ ਕਰਮ ਕਰੇ ਜਾਈਏ, ਸਭ ਉਹਨੂੰ ਪਤਾ। ਮੱਥ ਹੈ ਤਿਲਕ, ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉਣਾ ਜਾਣਾ। ਸਾਹਿਬ ਗੁਰਬਾਣੀ ਚ ਫਰਮਾਉਂਦੇ ਨੇ ਅੱਜ ਦੀ ਅਵਸਥਾ ਲੋਕਾਂ ਦੀ ਕਿ ਮੱਥੇ ਤੇ ਤਿਲਕ ਲਾ ਕੇ ਮਾਲਾ ਫੜ ਕੇ ਇਨਸਾਨ ਆਪਣੇ ਆਪ ਨੂੰ ਭਗਤ ਜਾਣ ਲੈਂਦਾ ਔਰ ਕਈ ਤਰ੍ਹਾਂ ਦੇ ਬੁਰੇ ਕਰਮ ਕਰਦਾ। ਓਏ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ। ਐਵੇਂ ਜੇ ਲੋਕਾਂ ਵਾਸਤੇ ਸਤਿਗੁਰੂ ਨੇ ਸੰਬੋਧਨ ਕੀਤਾ, ਇਹਨਾਂ ਨੂੰ ਸੰਤ ਨਾ ਸਮਝੋ, ਇਹ ਤੇ ਠੱਗ ਲੋਕ ਨੇ। ਗਰੀਬ ਨਵਾਜ ਸਤਿਗੁਰੂ ਜਿਹੜੇ ਕਿ ਜਾਣੀ ਜਾਣ ਸਤਿਗੁਰੂ, ਆਉਂਦੇ ਸਾਰ ਪ੍ਰੇਮ ਦੀਆਂ ਸਾਰੀਆਂ ਰਮਜਾਂ ਜਾਣਨ ਵਾਲੇ ਪਾਤਸ਼ਾਹ ਨੇ ਆਉਂਦਿਆਂ ਇਹ ਬਚਨ ਕੀਤਾ, ਜਿਹੜਾ ਦਹੀਂ ਆਇਆ ਮੇਰੇ ਵਾਸਤੇ ਪਹਿਲਾਂ ਉਹ ਲੈ ਕੇ ਆਓ, ਕਿੱਥੇ ਹੈ। ਉਹ ਜਿਹੜੀ ਔਰਤ ਇੱਕ ਪਾਸੇ ਬੈਠੀ ਸੀ, ਵੈਰਾਗ ਵਿੱਚ ਅਜਿਹੀ ਉਹਦੀ ਅਵਸਥਾ ਹੋਈ ਕਿ ਅੱਖਾਂ ਚੋਂ ਹੰਝੂ ਆ ਗਏ ਕਿ ਇਹੀ ਸਾਰਾ ਕੁਝ ਹੈ, ਇੰਨੀ ਮੈਨੂੰ ਦਰਸ਼ਨ ਦਿੱਤੇ ਸੀ। ਸੋ ਸਾਧ ਸੰਗਤ ਜੀ, ਮੈਂ ਅਰਜ਼ ਕਰਦਾ ਸੀ ਕਿ ਕਿਸੇ ਵੀ ਜੋਤ ਵਿੱਚ ਗੁਰੂ ਆਵੇ, ਉਹਦਾ ਬਿਰਦ, ਉਹਦਾ ਅਜਿਹਾ ਬਿਰਦ ਹੈ, ਸੁਭਾਅ ਹੈ, ਉਹਦੇ ਗੁਣ ਨੇ ਕਿ ਸਭ ਤੇ ਬਖਸ਼ਿਸ਼ ਕਿਰਪਾ ਹੀ ਕਰਨੀ ਹੁੰਦੀ ਹੈ। ਕਵੀ ਜੀ ਇੱਥੇ ਦੱਸ ਰਹੇ ਨੇ ਕਿ ਜਿਸ ਤਰ੍ਹਾਂ ਬੱਦਲ ਸਾਰੇ ਪਾਸੇ ਵਰਸਦਾ, ਭਾਵੇਂ ਉੱਚੀ ਜਗ੍ਹਾ ਭਾਵੇਂ ਨੀਵੀਂ ਜਗ੍ਹਾ, ਹਰ ਪਾਸੇ ਮੀਂਹ ਜੋ ਹੈ ਤ੍ਰਿਪਤੀ ਵਰਤਾ ਦਿੰਦਾ। ਤਪਤ ਹਰ ਹੈ ਸਭ ਕੀ ਇੱਕ ਸਾਰ, ਤਥਾ ਨਿਹਾਲ ਕਰਤ ਇੱਕ ਸਾਰ। ਜਿਵੇਂ ਉਹ ਮੀਂਹ ਵਰਸਣ ਦੇ ਨਾਲ ਬੇਸ਼ੱਕ ਕਿਸੇ ਹੋਰ ਪਾਸੇ ਹੀ ਵਰਸਿਆ ਹੋਵੇ, ਸਾਰੇ ਪਾਸੇ ਉਹਨੇ ਤਪਸ਼ ਮਿਟਾ ਦੇਣੀ ਹੈ, ਹਰ ਪਾਸੇ ਸੀਤਲਤਾ ਹੀ ਦੇ ਦਿੰਦਾ ਉਹ ਮੀਂਹ। ਇਸੇ ਤਰ੍ਹਾਂ ਸਤਿਗੁਰੂ ਸਾਹਿਬ ਜਿਸ ਜਗ੍ਹਾ ਆਉਂਦੇ ਨੇ, ਜਿਹੜੀ ਜਗ੍ਹਾ ਅਵਤਾਰ ਧਾਰਦੇ ਨੇ, ਜਿਹੜੀ ਜਗ੍ਹਾ ਜਾ ਕੇ ਦਰਸ਼ਨ ਦਿੰਦੇ ਨੇ ਸਾਧ ਸੰਗਤ ਜੀ, ਉੱਥੇ ਜਾ ਕੇ ਜਿਹੜੇ ਮਨ ਇਨਸਾਨ ਦੇ ਤਪਦੇ ਪਏ ਨੇ, ਉਸ ਤਪਦੇ ਹੋਏ ਮਨ ਦੇ ਉੱਤੇ ਗੁਰੂ ਕਿਰਪਾ ਕਰਕੇ ਨਾਮ ਰੂਪੀ ਮੀਂਹ ਪਾਉਂਦੇ ਨੇ। ਆਤਿਸ਼ ਦੁਨੀਆਂ ਖੁਨਕ ਨਾਮ ਖੁਦਾਇਆ, ਬੜਾ ਵਧੀਆ ਸਤਿਗੁਰਾਂ ਦਾ ਇਹ ਸ਼੍ਰੀ ਮੁਖ ਵਾਕ ਹੈ ਕਿ ਦੁਨੀਆਂ ਜਿਹੜੀ ਤਪਦੀ ਪਈ ਹੈ ਔਰ ਉਸ ਸਤਿਗੁਰੂ ਦਾ ਜਿਹੜਾ ਨਾਮ ਹੈ ਬਿਲਕੁਲ ਸੀਤ ਕਰ ਦੇਣ ਵਾਲਾ, ਠੰਡ ਪਾਉਣ ਵਾਲਾ, ਉਹ ਵਾਲਾ ਨਾਮ ਗੁਰੂ ਸਾਹਿਬ ਜਦੋਂ ਦਿੰਦੇ ਨੇ ਤੇ ਠੰਡ ਪਾ ਦਿੰਦੇ ਨੇ। ਉਸ ਤੋਂ ਬਾਅਦ ਚਲਤ ਚਲਤ ਕ੍ਰਮ ਨਾਸ਼ਾ ਸਲਿਤਾ, ਤਹਾਂ ਆਏ ਹੇ ਰਿਓ ਜਲ ਚਲਤਾ। ਅਖੀਰ ਜਦੋਂ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਇਸ ਤਰ੍ਹਾਂ ਸਾਰੀ ਲੋਕਾਈ ਦਾ ਭਲਾ ਕਰਦੇ ਕਰਦੇ ਅਖੀਰ ਇੱਕ ਅਜਿਹੀ ਜਗ੍ਹਾ ਤੇ ਪਹੁੰਚੇ ਜਿੱਥੇ ਆ ਕੇ ਇੱਕ ਨਦੀ ਆਈ ਜਿਹਨੂੰ ਕਿ ਕ੍ਰਮ ਨਾਸ਼ਾ ਨਦੀ ਕਿਹਾ ਜਾਂਦਾ ਹੈ। ਜਦੋਂ ਅਸੀਂ ਹਿੰਦੂ ਇਤਿਹਾਸ ਨੂੰ ਥੋੜਾ ਵਾਚੀਏ ਪੜ੍ਹੀਏ, ਉਹਦੇ ਵਿੱਚ ਆ ਕੇ ਇਹਦਾ ਜ਼ਿਕਰ ਆਉਂਦਾ ਕਿ ਜਿਹੜੀ ਕ੍ਰਮ ਨਾਸ਼ਾ ਨਦੀ ਹੈ, ਇਹਨੂੰ ਮੰਨਿਆ ਜਾਂਦਾ ਕਿ ਜਿਹੜਾ ਇਨਸਾਨ ਇਹਦੇ ਵਿੱਚ ਇਸ਼ਨਾਨ ਕਰ ਲਵੇ, ਨਹਾ ਲਵੇ, ਉਹਦੇ ਜਿੰਨੇ ਵੀ ਕਰਮ ਹਨ ਉਹ ਸਾਰੇ ਸ਼ੁਭ ਕਰਮ ਨਾਸ ਹੋ ਜਾਂਦੇ ਨੇ। ਜਿਸ ਕਰਕੇ ਬੜਾ ਧਿਆਨ ਰੱਖਿਆ ਗਿਆ। ਇੱਥੇ ਤੱਕ ਕਿ ਵੇਦ ਵਿੱਚ ਵੀ ਇਹ ਚੀਜ਼ ਬਾਰੇ ਆਇਆ ਕਿ ਇਸ ਕ੍ਰਮਨਾਸ਼ਾ ਨਦੀ ਵਿੱਚ ਨਹਾਉਣ ਨਾਲ ਇਨਸਾਨ ਦੇ ਸ਼ੁਭ ਕਰਮ ਜਿਹੜੇ ਨੇ ਨਾਸ ਹੋ ਜਾਣਗੇ। ਇਹਦੇ ਬਾਰੇ ਕੀ ਹੋਇਆ ਕਿ ਤਹਾਂ ਆਏ ਹੇਰਿਓ ਜਲ ਚਲਤਾ, ਜਦੋਂ ਨੌਵੇਂ ਪਾਤਸ਼ਾਹ ਇੱਕ ਅਜਿਹੀ ਕਿਰਪਾ ਬਖਸ਼ਿਸ਼ ਕਰ ਰਹੇ ਨੇ, ਜਦੋਂ ਗਰੀਬ ਨਵਾਜ ਜੀ ਨੇ ਵੇਖਿਆ ਕਿ ਇਸ ਨਦੀ ਵਿੱਚ ਜਲ ਚੱਲਦਾ ਪਿਆ। ਸਤਿਗੁਰ ਪਰਸੇ ਹੋਏ ਪੁਨੀਤ, ਮਹਾਂ ਦੋਸ਼ ਤਿਸ ਜਾਏ ਬੇਤੀਤ। ਕਵੀ ਜੀ ਕਹਿੰਦੇ ਨੇ ਕਿ ਬੇਸ਼ੱਕ ਉਹ ਨਦੀ ਦਾ ਜਲ ਅਪਵਿੱਤਰ ਮੰਨਿਆ ਜਾਂਦਾ ਸੀ, ਬੇਸ਼ੱਕ ਮੰਨਿਆ ਜਾਂਦਾ ਕਿ ਇਸ ਜਗ੍ਹਾ ਤੇ ਇਸ਼ਨਾਨ ਕਰਨ ਦੇ ਨਾਲ ਇਨਸਾਨ ਦੇ ਵਿੱਚ ਜਿੰਨੇ ਵੀ ਸ਼ੁਭ ਗੁਣ ਨੇ ਉਹਨਾਂ ਦਾ ਨਾਸ ਹੋ ਜਾਂਦਾ। ਇੱਕ ਅਰਜ਼ ਕਰ ਲਵਾਂ ਗੁਰੂ ਸਵਾਰਿਓ, ਜਦੋਂ ਇਸ ਚੀਜ਼ ਵਾਲੇ ਪਾਸੇ ਧਿਆਨ ਦੇਈਏ ਕਿ ਇਸ ਕ੍ਰਮਨਾਸ਼ਾ ਨਦੀ ਦੀ ਗੱਲ ਚੱਲੀ ਕਿ ਇਹਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਇਨਸਾਨ ਦੇ ਸ਼ੁਭ ਗੁਣ ਖਤਮ ਹੋ ਜਾਂਦੇ ਨੇ। ਵੇਦ ਵਿੱਚ ਜਦੋਂ ਪੜ੍ਹੀਏ ਤੇ ਅਜਿਹੀਆਂ ਕਈ ਚੀਜ਼ਾਂ ਸਾਨੂੰ ਮਿਲਦੀਆਂ, ਬਹੁਤ ਸਾਰੀ ਝਲਕਾਂ ਮਿਲਦੀਆਂ। ਇੱਕ ਜਗ੍ਹਾ ਨੀਲ ਬਾਰੇ ਗੱਲ ਆਉਂਦੀ ਹੈ। ਇੱਕ ਹਿੰਦੂ ਧਰਮ ਦਾ ਰਸਾਲਾ ਛਪਦਾ ਹਿੰਦੀ ਵਿੱਚ ਬੜਾ ਵਧੀਆ, ਉਹਦੇ ਵਿੱਚ ਉਹਨਾਂ ਨੇ ਵੇਦ ਦੇ ਪ੍ਰਮਾਣ ਦੇ ਕੇ ਦੱਸਿਆ ਹੋਇਆ ਕਿ ਜਿਹੜੀ ਜਗ੍ਹਾ ਨੀਲ ਨੂੰ ਬੋਇਆ ਭਾਵ ਉਗਾਇਆ ਜਾਂਦਾ, ਨੀਲ ਇੱਕ ਬੂਟੀ ਹੁੰਦੀ ਹੈ, ਜਦੋਂ ਇਹ ਉੱਗਦੀ ਹੈ ਉਸ ਵਕਤ ਅਸੀਂ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸੱਚੇ ਪਾਤਸ਼ਾਹੀ ਦੇ ਉਪਦੇਸ਼ ਵਿੱਚ ਵੀ ਸ਼ਰਵਣ ਕਰਦੇ ਹਾਂ ਕਿ ਉਸ ਤੋਂ ਬਾਅਦ ਇਹਦੇ ਵਿੱਚ ਗਊ ਦਾ ਖੂਨ, ਗਊ ਦਾ ਰਕਤ ਪਾਇਆ ਜਾਂਦਾ, ਜਿਹਦੇ ਕਰਕੇ ਰੰਗ ਜ਼ਿਆਦਾ ਫੜਦੀ ਹੈ। ਔਰ ਉਸ ਹਿੰਦੂ ਧਰਮ ਮੁਤਾਬਕ ਇਹਨੂੰ ਜੇ ਧਿਆਨ ਨਾਲ ਵੇਖੀਏ ਤੇ ਉਹ ਲੋਕ ਦੱਸਦੇ ਨੇ ਜਿਹੜੀ ਜਗ੍ਹਾ ਨੀਲ ਉਗਾਈ ਜਾਂਦੀ ਏ, ਬੋਈ ਜਾਂਦੀ ਏ, ਉਹ ਜਗ੍ਹਾ 2 ਸਾਲ ਤੱਕ ਅਪਵਿੱਤਰ ਮੰਨੀ ਜਾਂਦੀ ਏ। ਇੰਨਾ ਇਹਦੇ ਵਿੱਚ ਦੋਸ਼ ਹੈ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਝਲਕਾਂ ਸਾਨੂੰ ਇਵੇਂ ਮਿਲ ਜਾਂਦੀਆਂ। ਇੱਥੇ ਗੱਲ ਜਦੋਂ ਆ ਰਹੀ ਸੀ ਇਸ ਨਦੀ ਬਾਰੇ, ਜਿਹਨੂੰ ਕ੍ਰਮਨਾਸ਼ਾ, ਇਹਦਾ ਨਾਂ ਹੀ ਵੇਦ ਵਿੱਚ ਕ੍ਰਮਨਾਸ਼ਾ ਰੱਖਿਆ ਗਿਆ, ਭਾਵ ਜਿਹੜੀ ਕਰਮਾਂ ਦਾ ਨਾਸ਼ ਕਰ ਦੇਵੇ, ਸ਼ੁਭ ਕਰਮਾਂ ਦਾ ਨਾਸ਼। ਔਰ ਗਰੀਬ ਨਵਾਜ ਪਾਤਸ਼ਾਹ ਜੀ ਨੇ ਜਦੋਂ ਇਹ ਜਲ ਨੂੰ ਚੱਲਦੇ ਹੋਏ ਨੂੰ ਵੇਖਿਆ, ਉਤਰ ਤਹਾਂ ਕੀਨਸ ਇਸ਼ਨਾਨਾ, ਜੇ ਪਵਿੱਤਰ ਅਹਿ ਅਸਥਾਨਾ। ਔਰ ਸਤਿਗੁਰੂ ਅਜਿਹੀ ਕਿਰਪਾ ਕੀਤੀ, ਉਸ ਨਦੀ ਵਿੱਚ ਉਤਰ ਕੇ ਇਸ਼ਨਾਨ ਕੀਤਾ, ਜਿਹਦੇ ਬਾਰੇ ਪ੍ਰਚਲਿਤ ਸੀ ਇੱਥੇ ਇਸ਼ਨਾਨ ਕਰਨ ਦੇ ਨਾਲ ਇਨਸਾਨ ਦੇ ਸ਼ੁਭ ਕਰਮ ਖਤਮ ਹੋ ਜਾਂਦੇ ਨੇ। ਕਿਉਂਕਿ ਗੁਰੂ ਸਵਾਰਿਓ, ਜਿਹੜੇ ਇਸ ਰਸਤੇ ਦੇ ਪੰਧੀ ਨੇ, ਜਿਹੜੇ ਇਸ ਰਸਤੇ ਦੇ ਰਾਹਗੀਰ ਨੇ, ਉਹ ਕੁਛ ਵੱਖਰੇ ਹੋਣਗੇ। ਕਈ ਵਾਰ ਮੈਂ ਅਰਜ਼ ਕਰਦਾ ਆਪ ਜੀ ਦੇ ਚਰਨਾਂ ਚ, ਇੱਕ ਹੈ ਨੇਮੀ ਔਰ ਇੱਕ ਹੈ ਪ੍ਰੇਮੀ। ਨੇਮੀ ਇਨਸਾਨ ਨੇ ਹਰ ਵਕਤ ਸੋਚਣਾ, ਇੰਨੇ ਪਾਠ ਰਹਿ ਗਏ ਨੇ ਕਰ ਲਵਾਂ, ਇੰਨੀਆਂ ਮਾਲਾ ਰਹਿ ਗਈਆਂ ਕਰ ਲਵਾਂ, ਇਸ ਵਕਤ ਉੱਠਣਾ ਸੀ, ਇਹ ਹਰ ਇੱਕ ਵਕਤ ਉਹਦਾ ਇੱਕ ਨੇਮ ਵਿੱਚ ਜਕੜਿਆ ਹੋਇਆ ਹੈ। ਔਰ ਇੱਕ ਇਨਸਾਨ ਹੈ ਜਿਹੜਾ ਪ੍ਰੇਮੀ ਹੈ, ਉਹਨੂੰ ਕਿਸੇ ਲੁਕਾਈ ਦਾ ਨਹੀਂ ਪਤਾ, ਕਿਸੇ ਆਪਣੇ ਬਗਾਨੇ ਦਾ ਨਹੀਂ ਪਤਾ, ਉਹ ਪ੍ਰੇਮ ਦੇ ਸਰੋਵਰ ਚ ਟੁੱਬੀਆਂ ਮਾਰਦਾ ਹੈ। ਔਰ ਉਹ ਇੱਕ ਅਜਿਹੀ ਮੰਜ਼ਲ ਦਾ ਪੰਧੀ ਬਣ ਜਾਂਦਾ ਜਿੱਥੇ ਆ ਕੇ ਗੁਰੂ ਸਵਾਰਿਓ, ਉਹਦਾ ਫਰਕ ਬਹੁਤ ਦੁਰਾਡੇ ਵਾਲਾ ਫਰਕ ਪੈ ਜਾਂਦਾ, ਦੁਨੀਆਂ ਕਿਸੇ ਹੋਰ ਪਾਸੇ, ਉਹ ਇਨਸਾਨ ਕਿਸੇ ਹੋਰ ਪਾਸੇ ਚੱਲਦਾ। ਸੋ ਗੁਰੂ ਸਵਾਰਿਓ, ਸਮਾਂ ਹੋ ਚੁੱਕਿਆ ਹੈ, ਕੱਲ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਾਂਗੇ ਕਿ ਕਿਸ ਤਰ੍ਹਾਂ ਇਹਨਾਂ ਦੋਵੇਂ ਧਿਰਾਂ ਦਾ ਫਰਕ ਹੈ। ਇੱਕ ਜਿਹੜਾ ਉਹਨੇ ਸੋਚਣਾ ਹੁੰਦਾ ਇਸ ਜਗ੍ਹਾ ਤੋਂ, ਔਰ ਦੂਸਰਾ ਜਿਹੜਾ ਦੁਨੀਆਂ ਦਾ ਵਿਹਾਰਕ ਇਨਸਾਨ ਹੈ, ਉਹਨੇ ਹਮੇਸ਼ਾ ਆਪਣੀ ਬੁੱਧੀ ਤੋਂ ਕੰਮ ਲੈਣਾ। ਇਸ ਇਨਸਾਨ ਨੇ ਹਮੇਸ਼ਾ ਉਹ ਕੰਮ ਕਰਨਾ ਜਿਹੜਾ ਕਿ ਇੱਕ ਵਪਾਰ ਹੋਵੇ, ਇੱਕ ਬਿਜ਼ਨਸ ਹੋਵੇ। ਔਰ ਦੂਸਰਾ ਹੈ ਪ੍ਰੇਮੀ, ਉਹਨੂੰ ਕੋਈ ਵਾਧੇ ਦਾ ਨਹੀਂ, ਘਾਟੇ ਦਾ ਨਹੀਂ, ਉਹਨੂੰ ਇੱਕੋ ਹੀ ਗੱਲ ਪਤਾ ਹੈ ਕਿ ਮੇਰਾ ਸਤਿਗੁਰੂ ਜੋ ਹੈ ਉਹ ਮੇਰਾ ਸਭ ਕੁਛ ਹੈ, ਔਰ ਮੇਰਾ ਤਨ ਮਨ ਧਨ ਸਭ ਕੁਛ ਉਹਦਾ ਹੈ, ਉਹਨੂੰ ਮੈਂ ਸੌਂਪ ਦੇਵਾਂ। ਸੋ ਸਾਧ ਸੰਗਤ ਜੀ, ਕਿਵੇਂ ਨੌਵੇਂ ਪਾਤਸ਼ਾਹ ਇਸ ਕ੍ਰਮਨਾਸ਼ਾ ਨਦੀ ਦਾ ਭਲਾ ਕਰਦੇ ਨੇ, ਔਰ ਇਹਦਾ ਕੀ ਇਤਿਹਾਸ ਹੈ, ਉਹ ਕੱਲ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕੀਤੀ ਜਾਏਗੀ। ਸਤਿਗੁਰੂ ਜੀ ਨੂੰ ਧੰਨ ਕਹੋ, ਸਭ ਗੱਜ ਕੇ ਕਹੋ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਸੋ ਇੰਨੀਆਂ ਅਰਜ਼ਾਂ ਕਰਕੇ ਮੈਂ ਖਿਮਾ ਦਾ ਜਾ ਚੁੱਕਾ। ਸਤਿ ਸ੍ਰੀ